Thank you. ਦੋਨਾਂ ਦਾ ਫਲ ਅਲੱਗ ਅਲੱਗ ਹੈ। ਇਹੋ ਜਿਹਾ ਇਨਸਾਨ ਸੁਸਾਇਟੀ ਕਰਦਾ ਹੈ ਜੇ ਈਸ਼ੂ ਕਰਦਾ ਹੈ ਉਹ ਜਿਹਾ ਫਲ ਅਵੱਸ਼ ਹੀ ਭੁਗਤਣਾ ਪੈਂਦਾ ਹੈ। ਜੇਕਰ ਇਨਸਾਨ ਦੀ ਸੰਗਤ ਕੋਈ ਪਸ਼ੂ ਕਰੇ ਉਹਦੇ ਵਿੱਚ ਵੀ ਆਦਮੀਆਂ ਵਾਲੇ ਗੁਣ ਪੈਦਾ ਹੋ ਜਾਂਦੇ। ਜੇ ਪਸ਼ੂਆਂ ਦੀ ਸੰਗਤ ਕਰੇ ਕੋਈ ਆਦਮੀ ਉਹਦੇ ਵਿੱਚ ਹੀ ਪਸ਼ੂਆਂ ਵਾਲੇ ਆਪਣੇ ਪੈਦਾ ਹੋ ਜਾਂਦੇ। ਦੇਖਦੇ ਨਹੀਂ ਪਿੰਡਾਂ ਵਿੱਚ ਡੰਗਰ ਚਾਰਨ ਵਾਲੇ ਹੁੰਦੇ, ਜਿਵੇਂ ਪਸ਼ੂ ਪਾਣੀ ਪੀਂਦੇ ਛੱਪਣਾ ਜਮੀ ਮੂੰਹ ਲਾਦਾ ਛੱਪਣਾ, ਉਹਦਾ ਜਿਹੜੇ ਸੁਭਾਵ ਹੋ ਇਨਸਾਨ ਦੇ ਉੱਪਰ ਸੁਸਾਇਟੀ ਦਾ ਬਹੁਤ ਅਸਰ ਹੈ। ਤਦੇ ਹੀ ਗੁਰੂ ਜੀ ਨੇ ਸਤਸੰਗ ਕਰਨ ਦੀ ਤਾਕੀਦ ਕੀਤੀ ਔਰ ਕੁਸੰਗਤ ਤੋਂ ਵਿਵਰਤ ਕੀਤਾ। ਕੁਸੰਗਤ ਦੁਆਰਾ ਇਸਦਾ ਜੀਵਨ ਬਰਬਾਦ ਹੋ ਜਾਂਦਾ, ਲੋਕ ਪ੍ਰਲੋਕ ਦੋਵੇਂ ਵਿਗੜ ਜਾਂਦੇ ਹਨ। ਪ੍ਰੇਮੀ ਸ਼ਾਹੂਕਾਰ ਦਾ ਲੜਕਾ ਕੁਸੰਗਤ ਵਿੱਚ ਬੈਠਣ ਕਰਕੇ ਬੁਰੇ ਕੰਮਾਂ ਵਿੱਚ ਬੜੀ ਦੇਰ ਤੱਕ ਉਸਦੀ ਪ੍ਰਵਿਰਤੀ ਔਰ ਖਿਆਲਾਂ ਪ੍ਰਗਨ ਲਾਗਣ ਕਰਕੇ ਉਸਦੇ ਮਨ ਦਾ ਰੋਗ ਲੱਗਣ ਅਤੇ ਸਰੀਰ ਵੀ ਰੋਗੀ ਹੋ ਗਿਆ, ਕੁਸ਼ਠ ਦੀ ਬਿਮਾਰੀ ਹੋ ਗਈ। ਇਸੀ ਤਰ੍ਹਾਂ ਇੱਕ ਤੇਰੀ ਜ਼ਰੂਰ ਘਟਨਾ ਵਰਤ ਨਾਮ ਦੇ ਮਹਾਰਾਜ ਦੇ ਵਕਤ ਵਿੱਚ ਉਹ ਵੀ ਕਿਸੇ ਵੀਰ ਧਨਾੜ ਦਾ ਹੁੰਦਾ ਮਨਮਾਨੀਆਂ ਕਰਨੀ ਸ਼ੁਰੂ ਕਰ ਦਿੱਤੀ। ਅਖੀਰ ਕਾਫ਼ੀ ਦੇਰ ਤੋਂ ਬਾਅਦ ਉਹਦੇ ਸਰੀਰ ਨੂੰ ਵੀ ਇਹੋ ਜਿਹੀ ਰੋਗ ਲੱਗ ਗਿਆ। ਤੂੰ ਤੇ ਕੋਠਾ ਪਿਆ ਪਾਸ ਕੋਈ ਜਾਂਦਾ ਨਹੀਂ, ਸਰੀਰ ਚੀਕ ਜਾਂਦੀ ਹੈ, ਜਲਣ ਲੈਂਦੀ ਹੈ ਹਰ ਵਕਤ। ਸੋ ਜਦੋਂ ਦੁੱਖ ਪੈਂਦਾ ਇਨਸਾਨ ਉਸ ਮੌਕੇ ਅਵਸ਼ੀ ਰੱਬ ਨੂੰ ਯਾਦ ਕਰਦਾ ਹੈ, ਦੁੱਖਦਾਰੂ ਬਣਦਾ ਹੈ। ਪਰਮੇਸ਼ਰ ਕਹਿੰਦਾ ਜਿਹਨੂੰ ਮੈਂ ਆਪਣੇ ਵੱਲ ਖਿੱਚਣਾ ਹੋਵੇ ਉਸਨੂੰ ਦੁੱਖ ਪ੍ਰੇਰਦਾ। ਦੁੱਖ ਜੀਵਾਂ ਨੂੰ ਆਪਣੇ ਵੱਲ ਖਿੱਚਣ ਦੀ ਮੇਰੀ ਜੇਬ ਦੀ ਹੈ ਰੱਸੀ। ਤਦੇ ਹੀ ਗੁਰਬਾਣੀ ਉਹ ਦੱਸਦੀ ਹੈ
ਆ
ਜਹਾਂ ਸੁਖਤਾਵਾਂ ਨਾ ਹੋਈ ਜੋ ਜੋ ਵੀ ਪਰਮੇਸ਼ੁਰ ਦੇ ਪਾਸੇ ਲੱਗਿਆ ਕਿਸੇ ਨਾ ਕਿਸੇ ਵੇਲੇ ਉਸਨੂੰ ਦੁੱਖ ਲੱਗਿਆ ਇਸ ਤੋਂ ਇਸਨੂੰ ਸ਼ਿਕਸ਼ਾ ਮਿਲੀ ਇਸ ਲਈ ਜ਼ਿੰਦਗੀ ਦੇ ਵਿੱਚ ਪਰਿਵਰਤਨ ਆਇਆ ਤਦੋਂ ਉਹਨੂੰ ਰਾਜੇ ਗੋਪੀ ਚੰਦ ਨੂੰ ਪਰਤਰੀ ਨੂੰ ਹੋਰ ਅਨੇਕਾਂ ਦੀਆਂ ਮਿਸਾਲਾਂ ਕੋਈ ਨਾ ਕੋਈ ਇਹੋ ਜਿਹਾ ਬਹਾਨਾ ਬਣ ਉਸਦੀ ਕਿਸਦੀ ਬੇਬੀ ਪਰਮੇਸ਼ਰ ਵੱਲ ਆਉਂਦੇ ਦੁੱਖ ਵਿੱਚ ਅਵਸ਼ ਰੱਬ ਨੂੰ ਯਾਦ ਕਰ ਸੁਖਾਂ ਵਿੱਚ ਲੱਗ ਕੇ ਇਹ ਭੁੱਲ ਜਾਂਦਾ ਹੈ ਦੁੱਖ ਫਿਰ ਇਸਨੂੰ ਚੇਤਾਵਨੀ ਕਰਾਉਂਦਾ ਹੈ। ਹਾਂਜੀ ਖਿਆਲ ਕਰੋ ਬਾਹਰ ਕੁਛ ਕੋਠਾ ਉਹਦੇ ਵਿੱਚ ਇਹੋ ਜਿਹਾ ਬਿਮਾਰ ਆਦਮੀ ਜਿਸਦੇ ਨਜ਼ਦੀਕ ਨਹੀਂ ਕੋਈ ਜਾਂਦਾ ਸਰੀਰ ਵਿੱਚੋਂ ਪੀਕ ਜਾਂਦੀ ਹੈ ਹਰ ਵਕਤ ਜਲਦਾ ਫੁਲਦਾ ਰਹਿੰਦਾ ਕਰਦੇ ਮਿੱਤਰ ਦੋਸਤ ਸਭ ਦੂਰ ਚਲੇ ਗਏ ਦੁੱਖ ਵਿੱਚ ਕੋਈ ਨੇੜੇ ਨਹੀਂ ਆਉਂਦਾ ਦੁੱਖ ਵਿੱਚ ਹੈ ਗੁਰੂ ਪਰਮੇਸ਼ਰ ਹੀ ਇਸ ਤਰ੍ਹਾਂ ਬਣਦਾ ਹੈ। ਸੋ ਇਸ ਵਾਸਤੇ ਰੋਜ਼ ਪ੍ਰਭੂ ਨੂੰ ਯਾਦ ਕਰਦਾ ਪ੍ਰਾਰਥਨਾ ਕਰਦਾ ਤਰਲੇ ਕਰਦਾ ਹੈ ਪ੍ਰਭੂ ਅੰਤਰਜਾਮੀ ਮਿਹਰਬਾਨ ਕਿਰਪਾ ਕਰ ਦਇਆ ਕਰ ਰਹਿਮ ਕਰ ਮੇਰੇ ਤੇ ਸਾਰੀ ਜ਼ਿੰਦਗੀ ਤੇਰਾ ਭਜਨ ਕਰਾਂਗਾ ਮੈਨੂੰ ਇਹ ਦੁੱਖ ਤੋਂ ਬਚਾ ਸਹੀਆਂ ਪ੍ਰਾਰਥਨਾ ਕਰਦਾ ਕਿਸੇ ਵੇਲੇ ਇਕਾਗਰ ਮਨ ਦੀ ਪ੍ਰਾਰਥਨਾ ਹੋ ਜਾਂਦੀ ਹੈ ਉਹ ਰੱਬ ਦੇ ਘਰ ਸੁਣਾਈ ਪੁਸ਼ਟੀ ਹੁੰਦੀਆਂ ਨੇ ਇਕਾਗਰ ਹੋ ਕੇ ਜਿਹੜੀ ਅਰਦਾਸ ਹੁੰਦੀ ਹੈ ਉਹ ਪਰਮੇਸ਼ੁਰ ਦੇ ਘਰ ਪਹੁੰਚਦੀ ਹੈ। ਰੋਜ਼ ਕਰਦਿਆਂ ਕਰਦਿਆਂ ਕਿਸੇ ਵੇਲੇ ਚਿੱਤੀ ਕਾਗਰ ਹੋ ਹੀ ਜਾਂਦਾ ਕੇਸ਼ਵ ਕੇਸ਼ਵ ਕੁੱਕੀਏ ਨਾ ਸੁਈਏ ਆਸਥਾ ਰਾਤ ਦਿਵਸ ਕੇ ਕੁੱਕ ਨੇ ਕਦੇ ਸੁਣੇ ਪੁਕਾਰ ਕਦੇ ਕਦੇ ਚਿੱਤੀ ਕਾਗਰ ਹੋਏਗਾ ਕਿ ਕਾਗਰ ਮਨ ਦੀ ਅਰਦਾਸ ਅਵਸ਼ੀ ਮਨ ਤਾਂ ਤੇ ਅਰਦਾਸ ਇਉਂ ਰੋਜ਼ ਕਰਦਾ। ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਦੇ ਉਧਾਰ ਕਰਨ ਵਾਸਤੇ ਚੋਲਾ ਧਾਰਨ ਥਾਂ ਥਾਂ ਸੰਸਾਰ ਤੇ ਸੁੱਤਾਂ ਦੀ ਕਣਾਂ ਕਣਾਂ ਦੇ ਵਿੱਚ ਵਿਚਰਦੇ ਫਿਰਦੇ ਹਨ। ਅੱਜ ਇੱਧਰ ਲਰਖ ਕੀਤਾ ਉਹਦੀਆਂ ਪ੍ਰਾਰਥਨਾ ਗੁਰੂ ਬਾਬੇ ਦੇ ਕੰਨਾਂ ਪਹੁੰਚੀ ਉਹਦਾ ਆਪ ਹੁੰਦੇ ਰਾਤ ਦਾ ਵਕਤ ਹੈ ਅੰਮ੍ਰਿਤ ਵੇਲਾ ਭਾਈ ਬਾਲਾ ਤੇ ਮਰਦਾਨਾ ਨਾਲ ਬਾਹਰ ਆ ਕੇ ਜਿੱਥੇ ਉਹਦਾ ਕੋਠਾ ਸੀ ਖੇਤ ਵਿੱਚ ਆਸਣ ਲਗਾ ਦਿੱਤੇ ਇਸ਼ਨਾਨ ਦਾ ਵਕਤ ਹੋਇਆ। ਸੋ ਇਸ਼ਨਾਨ ਕਰਨ ਵਾਸਤੇ ਭਾਈ ਬਾਲਾ ਮਰਦਾਨਾ ਖੂਹ ਚੁੱਕ ਪਾਣੀ ਲੇਕਿਨ ਉਹ ਜਿਹੜਾ ਨਜ਼ਦੀਕ ਹੀ ਟੁੱਟਿਆ ਜਿਹਾ ਕੋਠਾ ਉਹਦੇ ਵਿੱਚ ਬਿਲਕੁਲ ਦੁਖੀ ਹੁੰਦਾ ਇਸ਼ਨਾਨ ਸ਼ੁਰੂ ਕੀਤਾ ਇਸ਼ਨਾਨ ਕਰਕੇ ਆਪਣੇ ਆਸਣਾਂ ਦੇ ਸੱਜੇ ਗੁਰੂ ਬਾਬੇ ਦਾ ਇਸ਼ਨਾਨ ਵੀ ਹੁਕਮ ਹੋਇਆ ਮਰਦਾਨੇ ਹੁਣ ਰਬਾਵਟ ਮਰਦਾਨੇ ਰਬਾਬ ਉਠਾਇਆ ਉੱਚੀ ਸੁਰ ਦੇ ਵਿੱਚ ਗੁਰੂ ਬਾਬੇ ਉਸਦੀ ਬਿਹਤਰੀ ਵਾਸਤੇ ਉਸਦੀ ਮਨ ਦੀ ਅਵਸਥਾ ਨੂੰ ਕਰਦੇ ਨੇ ਕੈਸਾ ਸ਼ਬਦ ਉਚਾਰਨ ਕੀਤਾ Thank you. ਤਪਤ ਹੈ ਬਾਰ ਨਾ ਤਪ ਤਪ ਖਪੇ ਬਹੁਤ ਵੇਖਾ ਜਿਨ ਤਨ ਬਾਣੇ ਵਿਸਰ ਜਾਏ ਜੂੰ ਪੱਕਾ ਰੋਗੀ ਵੇਲਾ ਪੱਕਾ ਰੋਗੀ ਘੋੜੀ ਨੂੰ ਕਹਿੰਦੇ ਜਿਵੇਂ ਉਹਦੇ ਸਰੀਰ ਦੇ ਵਿੱਚ ਜਲਨ ਦਿੰਦੀ ਹੈ ਭਜਨ ਤੋਂ ਬਿਨਾਂ ਬਾਣੀ ਤੋਂ ਬਿਨਾਂ ਇਉਂ ਮਨ ਜਲਦਾ ਬਲਦਾ ਰਹਿੰਦਾ ਇਹ ਸ਼ਬਦ ਦਾ ਗੁਰੂ ਬਾਬਾ ਜੀ ਨੇ ਬਹੁਤ ਉੱਚੀ ਉੱਚੀ ਹਾਲਾਤ ਤੇ ਉਚਾਰਨ ਕੀਤਾ ਜਿਸਦੀ ਆਵਾਜ਼ ਉਹ ਕੋਠੇ 'ਚ ਪਏ ਕੁੜੀ ਦੇ ਕੰਨ ਵਿੱਚ ਪਈ ਆਵਾਜ਼ ਕੀ ਪਈ ਮਾਨੋ ਉਹਦੇ ਸਰੀਰ 'ਤੇ ਮੱਲਮ ਕਰ ਸ਼ਾਂਤੀ ਆ ਰਹੀ ਜੂੰ ਜੂੰ ਬਾਣੀ ਵੀ ਸੁਣੀ ਅੰਦਰ ਜਾਂਦੀ ਹੈ ਅੰਦਰ ਵੀ ਠੰਡ ਤਨ ਨੂੰ ਵੀ ਠੰਡ ਪ੍ਰਾਪਤ ਹੁੰਦੀ ਹੈ ਹੈਰਾਨ ਹੋ ਗਿਆ ਇਹ ਸਰਚ ਗੱਲ ਹੈ ਕਿ ਆਵਾਜ਼ ਕਾਹਦੀ ਆ ਰਹੀ ਅਖੀਰ ਜਦੋਂ ਸ਼ਬਦ ਦਾ ਭੋਗ ਪਿਆ ਗੁਰੂ ਜੀ ਨੇ ਕਿਹਾ ਭਾਈ ਬਾਲਾ ਮਰਦਾਨ ਇਹ ਕੋਠੇ ਵਿੱਚ ਕੋੜੀ ਕੱਢੋ ਉਹ ਚਵਤੀ ਵਿੱਚ ਲਿਆ ਕੇ ਉਸਨੂੰ ਇਸ਼ਨਾਨ ਕਰਵਾਓ ਦਰਵਾਜ਼ਾ ਖੜਕਾ ਅੱਗੀ ਦੇਖਦਾ ਸ਼੍ਰੀ ਕੌਣ ਨੇ ਤੇ ਕੈਸੀ ਆਵਾਜ਼ ਆ ਰਹੀ ਹੈ ਔਰ ਸ਼ਾਂਤੀ ਪ੍ਰਾਪਤ ਹੋਈ ਉਸਨੂੰ ਆਵਾਜ਼ ਦਿੱਤੀ ਹਨੇਰਾ ਸੀ ਉਦੋਂ ਬੱਤੀਆਂ ਲਾਈਟ ਕਿੱਥੇ ਬਿਲਕੁਲ ਅੰਧੇਰਾ ਆ ਵਾਰ ਤੈਨੂੰ ਇਸ਼ਨਾਨ ਕਰਾਈ ਇਸ਼ਨਾਨ ਨਾਲ ਮੈਂ ਮਰ ਜੂੰਗਾ ਮੈਂ ਕੋੜੀਆਂ ਦੇਖੂ ਮੇਰੇ ਸਰੀਰ ਦੀ ਕਹੀ ਜਿਹੀ ਹਾਲਤ ਹੈ ਪਾਣੀ ਲੱਗਿਆ ਮੇਰੀ ਮੌਤ ਹੋ ਜਾਏਗੀ ਖੈਰ ਉਹਨਾਂ ਨੂੰ ਜ਼ਬਰਦਸਤੀ ਭਾਈ ਬਾਲੇ ਮਰਦਾਂ ਨੇ ਉਠਾ ਕੇ ਜਿਸ ਬੱਚੇ ਵਿੱਚ ਗੁਰੂ ਬਾਬਾ ਜੀ ਦੇ ਇਸ਼ਨਾਨ ਦਾ ਜਲ ਪਿਆ ਸੀ ਉਹਦੇ ਵਿੱਚ ਲਿਆ ਸੁੱਟਿਆ ਖੂਬ ਪਾਣੀ ਪਾਇਆ ਸਾਹਮਣੇ ਔਖਾ ਹੁੰਦਾ ਹੈ ਲੇਕਿਨ ਫਿਰ ਕੀ ਵਰਤਿਆ ਬਿਲਕੁਲ ਨਵਾਂ ਨਰਵਾ ਹੋ ਜਾਂਦਾ ਕੰਚਨ ਵਰਗੀ ਦੇਹ ਨਿਕਲ ਜਾਂਦੇ ਗੁਰੂ ਨੇ ਉਸਦੇ ਮਿਹਰ ਕੀਤੇ ਇਹੀ ਹਾਲਤ ਇੱਧਰ ਪ੍ਰੇਮੀ ਦੀ ਉਹਦੇ ਛਤਰੀ ਪਈ ਗੱਲ ਨੂੰ ਰੱਸੀ ਪਾ ਕੇ ਕਿਸੇ ਨੇ ਜੂਠਾ ਬਣਿਆ ਤਰਸਾਂ ਦਾ ਉਹਦੇ ਵਿੱਚ ਕੋਈ ਖਾਣ ਪੀਣ ਨੂੰ ਦੇ ਜਾਂਦੇ ਨਹੀਂ ਫੜਾ ਕੇ ਖਾਂਦਾ ਉਹ ਮਿੱਤਰ ਦੋਸਤ ਕੋਈ ਨੇੜੇ ਨਹੀਂ ਟੁੱਕਦਾ ਐਸਾ ਨਾ ਹੋਵੇ ਇਹਦੇ ਜਰਮ ਸਰੀਰ ਵਿੱਚ ਪ੍ਰਵੇਸ਼ ਕਰਕੇ ਸਾਨੂੰ ਇਹੋ ਜਿਹਾ ਰੋਗ ਖੜਾ ਹੋਵੇ ਘਰ ਦੇ ਸੰਬੰਧੀ ਉਹ ਵੀ ਸਾਰੇ ਦੂਰ ਹੋ ਗਏ ਸੋ ਇਸ ਮੌਕੇ ਜੇ ਉਸਨੂੰ ਕੋਈ ਆਸਰਾ ਹੈ ਪ੍ਰਭੂ ਅੱਗੇ ਪ੍ਰਾਰਥਨਾ ਭਾਵੇਂ ਅੱਛੀ ਤਰ੍ਹਾਂ ਜਾਣਦਾ ਨਹੀਂ ਹੁੰਦਾ ਵੀ ਪ੍ਰਭੂ ਪਰਮੇਸ਼ਰ ਕਿਹਾ ਜਾਏ ਉਸਦੀ ਅੱਛੀ ਤਰ੍ਹਾਂ ਸੂਝਬੂਝ ਹੌਲੀ ਹੌਲੀ ਸਤਸੰਗ ਕਰਨ ਵਾਲੇ ਪੁਰਖ ਨੂੰ ਹੁੰਦੀ ਹੈ ਲੇਕਿਨ ਫਿਰ ਵੀ ਇੰਨਾ ਖਰੀਫ ਨੂੰ ਗਿਆਨ ਵੀ ਪਰਮੇਸ਼ਰ ਹੈ ਸਰਵ ਸ਼ਕਤੀ ਸਹੀਓ ਉਸਦੀਆਂ ਪ੍ਰਾਰਥਨਾ ਰੋਜ਼ੀ ਹੁੰਦੀਆਂ ਸੀਆਂ ਸੋ ਕੋਈ ਵਕਤ ਆਉਂਦਾ ਹੈ ਇੱਕ ਮਨੋ ਕੇ ਪ੍ਰਾਰਥਨਾ ਹੋ ਜਾਂਦੀ ਹੈ ਅੱਜ ਰਾਤ ਉਸਦੀ ਹਾਲਤ ਬੜੀ ਤਰਸੀ ਦੁਖੀ ਮਨ ਕਰਕੇ ਵੀ ਧਨ ਕਰਕੇ ਵੀ ਚਾਹੁੰਦਾ ਕੁਝ ਡਿੱਗ ਕੇ ਮਰ ਜਾਏ ਤੂੰ ਚੰਗਾ ਹੌਲੀ ਹੌਲੀ ਤੇਰੇ ਖੂਹ ਦੀ ਮਾਉਣ 'ਤੇ ਆ ਪੈਂਦੇ ਡਿੱਗਣ ਵਾਸਤੇ ਫਿਰ ਡਰਦਾ ਹੈ ਮਰਨਾ ਕਿਹੜਾ ਸੌਖਾ ਹੈ ਫਿਰ ਪਿੱਛੇ ਹਟ ਜਾਂਦਾ ਫਿਰ ਖੂਹ 'ਤੇ ਮਾਉਣ 'ਤੇ ਆ ਪੈਂਦੇ ਇਹੀ ਜੀ ਹਾਲਤ ਉਸਦੀ ਉਹਨਾਂ ਦਿਨਾਂ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਾਈ ਮੰਨੀਆਂ ਜਿਹਨੇ ਬਾਈ ਗੁਰੂ ਸਿੱਖਾਂ ਨੂੰ ਬ੍ਰਹਮ ਗਿਆਨ ਦੀ ਦਾਤ ਦੇ ਕੇ ਮੁਕਤੇ ਦੇ ਇਲਾਕਿਆਂ ਵਿੱਚ ਲੰਗਰ ਚਲਾਓ ਸੌਖਾ ਮਾਰੂ ਗੁਰੂ ਨਾਨਕ ਦੇਵ ਦਾ ਗੁਰੂ ਸਿੱਖੀ ਮਾਰਗ ਪਰ ਚੱਲ ਕਰੋ ਤਾਂ ਕਿ ਦੁਨੀਆਂ ਦਾ ਉਧਾਰ ਐਂ ਪਈ ਸੋ ਦੋ ਦਫ਼ਾ ਸਾਲ ਦੇ ਵਿੱਚ ਕਿਉਂਕਿ ਉਹਨਾਂ ਸਮੇਂ ਅੱਜ ਕੱਲ੍ਹ ਵਾਂਗੂ ਜਲਦੀ ਪਹੁੰਚਣ ਦੇ ਸਾਧਨ ਨਹੀਂ ਸਨ ਅੱਜ ਤੋਂ ਸਵੇਰੇ ਜਾਓ ਹਵਾਈ ਜਹਾਜ਼ 'ਤੇ ਸ਼ਾਮ ਨੂੰ ਹਜ਼ਾਰਾਂ ਮੀਲ ਤੋਂ ਵਾਪਸ ਆ ਜਾਓ ਮੋਟਰਾਂ ਹੋ ਗਈਆਂ ਹਵਾਈ ਜਹਾਜ਼ ਹੋ ਗਏ ਰੇਲਾਂ ਹੋ ਗਈਆਂ ਉਦੋਂ ਇਹ ਨਹੀਂ ਸਨ ਜੰਗਲਾਤ ਬਹੁਤੇ ਹੁੰਦੇ ਸੰਘ ਇਕੱਠੀ ਹੋ ਕੇ ਨੇੜੇ ਤੇੜੇ ਦੇ ਇਲਾਕੇ ਵੀ ਗੁਰੂ ਘਰ ਦੀ ਦਾਤ ਨੂੰ ਆਉਂਦੀ ਦੋ ਵੱਡੇ ਵੱਡੇ ਵਿਮਾਨ ਸਾਲ ਵਿੱਚ ਰੱਖੇ ਜਾਂਦੇ ਸਨ ਜਿਹਨਾਂ ਵਿੱਚ ਸਾਰਾ ਇਲਾਕਿਆਂ ਦੇ ਸਿੱਖ ਸੰਗਤ ਇਕੱਠੀ ਹੋ ਕੇ ਗੁਰੂ ਘਰ ਦੀ ਦਾਰ ਕਰਦੇ ਸਿੱਖੀ ਨਵੇਂ ਸਿੱਖੀ ਧਾਰਨ ਕਰਦੇ ਪਹਿਲੇ ਬਹੁਤ ਤਰੱਕੀ ਕਰਕੇ ਜਾਂਦੇ ਹੋ ਹੁਣ ਸਮਾਂ ਆਇਆ ਹੈ ਵਿਸਾਖੀ ਔਰ ਵਿਸਾਖੀ ਨੂੰ ਹੁੰਦਾ ਸੀ ਔਰ ਉੱਧਰ ਦੀਵਾਲੀ ਨੂੰ ਦੋ ਵੱਡੇ ਇਕੱਠ ਨੇ ਸੰਗਤਾਂ ਇਕੱਠੀਆਂ ਹੋ ਕੇ ਆ ਗਈਆਂ ਇਸ ਇਲਾਕੇ ਦੀਆਂ ਰਾਤ ਪਿਛਲੇ ਪਿੰਡ ਵਿੱਚ ਉਹਨਾਂ ਨੇ ਗੁਜ਼ਾਰੀ ਸਵਖਤੇ ਉਮਰ ਵੇਲੇ ਪਹਿਰਾਤ ਰਹਿੰਦੇ ਉੱਠ ਕੇ ਸਭ ਸਿੱਖ ਸੰਗਤ ਨੇ ਇਸ਼ਨਾਨ ਸੋਧਿਆ, ਕੋਈ ਚੁੱਪ ਪਾਤੇ ਸਿਮਰਨ ਕਰਦਾ ਹੈ, ਕੋਈ ਬਾਣੀ ਪੜਦਾ ਹੈ, ਉਸੀ ਵਕਤ ਆਪਣਾ ਇਸ਼ਨਾਨ ਵਗੈਰਾ ਕਰਕੇ ਚਾਲੇ ਪਾ ਦਿੱਤੇ ਚਲੇ ਜਾਂਦੇ ਆ। ਉਸੀ ਤਰ੍ਹਾਂ ਕੀਰਤਨ ਕਰਦੇ ਜਾਂਦੇ ਨੇ ਬਾਣੀ, ਜਿਵੇਂ ਬੈਠ ਕੇ ਤਿੰਨੇ ਸਿਰ ਜੋਗੀਆਂ ਚ ਕੀਰਤਨ ਕਰਦੇ ਆ, ਇੱਕ ਛੱਕਾ, ਇੱਕ ਸ਼ਬਦ, ਇੱਕ ਸਲੋਕ, ਇਉਂ ਕਰਦੇ ਹੋਏ ਸੰਗਤ ਤੁਰ ਪੈਂਦੀ ਹੈ। ਮਨ ਵੈਰਾਗ ਦੀਆਂ ਦਰਸ਼ਨ ਦੇ ਕਣੇ ਦਾ ਆਚਾਰ ਸਿੱਖ ਤੁਰੂ ਕਦੇ ਨਾ ਲਾਗੇ ਦੁੱਖ, ਸਭ ਨੇ ਸਹੁਰੇ ਵੰਜਣ ਸਮੁਖ ਲਾਉਣ ਹਾਰ, ਨਾਨਕ ਤਨ ਸੁਹਾਗਣੀ ਜਿਨ ਸਭ ਨਾਲ ਸ਼ਬਦ ਦੇ ਵਿੱਚ ਜ਼ਾਹਰ ਕੀਤਾ ਹੈ। ਇਨਸਾਨ ਦੋ ਹਿੱਸਿਆਂ ਦਾ ਬਣਿਆ, ਇੱਕ ਗੁਰੂ ਹੈ, ਦੂਸਰਾ ਜਿਸਮ। ਜਿਸਮ ਕਹੀਏ ਦੇਹ, ਰੂਹ ਕਹੀਏ ਜੀਵਾਤਮਾ। ਸੋ ਜੀਵਾਤਮਾ ਨੂੰ ਇੱਥੇ ਪਤੀ ਕਥਨ ਕੀਤਾ, ਦੇਹ ਨੂੰ ਇੱਥੇ ਇਸਤਰੀ ਰੂਪ ਕਥਨ ਕੀਤਾ। ਇਸ ਵਿਚਾਰ ਨੂੰ ਮੁੱਖ ਰੱਖ ਕੇ ਸ਼ਬਦ ਦਾ ਉਚਾਰਨ ਕੀਤਾ ਹੈ। ਦੇਹ ਉਤਰੀ ਦੇਰ ਤੱਕ ਸੌਖੀ ਵਸਤੀ ਹੈ, ਜਿੰਨੀ ਦੇਰ ਤੱਕ ਇਹਦੇ ਵਿੱਚ ਜੀਵਾਤਮਾ ਰੂਹ ਦਾ ਨਿਵਾਸ ਹੈ। ਜਦੋਂ ਇਹਦੇ ਵਿੱਚ ਰੂਹ ਚਲੀ ਜਾਂਦੀ ਹੈ ਦੇਹ ਨੂੰ ਕੋਈ ਪੁੱਛਦਾ, ਕੋਈ ਸੁੱਖ ਦਿੰਦਾ, ਕੋਈ ਦੱਬ ਦਿੰਦਾ, ਕਿਸੇ ਨੂੰ ਖਾ ਕੁੱਤੇ ਖਾ ਦਿੰਦੇ, ਤਾਂ ਤੇ ਸਾਰੀ ਮਹਿਮਾ ਉਸਦੀ ਹੈ। ਜਦੋਂ ਇਹੋ ਜਿਹੀ ਸਮਝ ਪੈ ਗਈ ਕਿਸੇ ਵਿਵੇਕੀ ਪੁਰਸ਼ ਨੂੰ, ਉਹਦੇ ਚਿੱਤ ਵਿੱਚ ਸਤ ਸਤ ਦਾ ਵਿਵੇਕ ਹੋਣ 'ਤੇ ਪ੍ਰਭੂ ਪ੍ਰਾਪਤੀ ਦਾ ਸ਼ਬਦ ਪੈਦਾ ਹੁੰਦਾ ਹੈ। ਇਹ ਸ਼ਬਦ ਐਸਾ ਉਚਾਰਨ ਸਵਯੋਂ ਇੱਕ ਸ਼ਬਦ, ਇੱਕ ਛੱਕਾ, ਇੱਕ ਸ਼ਲੋਕ ਕਿਉਂ ਲਾਉਂਦੇ ਤੁਰੇ ਜਾਂਦੇ। ਸਵੇਰ ਦਾ ਵਿਆਹ ਇੱਕ ਛੱਕਾ ਦਾ, ਬਾਣੀ ਦੀ ਆਵਾਜ਼ ਦੂਰ ਪਹੁੰਚਦੀ ਹੈ। ਪ੍ਰੇਮਾ ਅੱਜ ਰਾਤ ਨੂੰ ਕਈ ਦਫ਼ਾ ਉਸਨੇ ਖੁਸ਼ੀ ਉੱਤੇ ਮਰਨ ਦੀ ਕੋਸ਼ਿਸ਼, ਸੋ ਹੁਣ ਮੌਣ 'ਤੇ ਬੈਠਾ ਉਹਦੇ ਕੰਨ ਵਿੱਚ ਦੂਰ ਇਹ ਆਵਾਜ਼ ਆਈ। ਕੰਨ ਦੁਆਰਾ ਹਿਰਦੇ ਵਿੱਚ ਪਹੁੰਚੀ, ਜਿਹੜਾ ਸਰੀਰ ਜਲਦਾ ਬਲਦਾ ਛੱਡਦਾ ਰਹਿੰਦਾ, ਮਨ ਵੀ ਤਪਦਾ ਰਹਿੰਦਾ, ਕੁਛ ਠੰਡ ਮਹਿਸੂਸ ਹੋਈ, ਕਿਉਂ ਬਾਣੀ ਨੇ ਆਪਣਾ ਅਸਰ ਕੀਤਾ। ਗਾਉਂ ਨਾਲ ਧਿਆਨ ਦੇ ਕੇ ਸੁਣਨ ਲੱਗੇ, ਇਹ ਆਵਾਜ਼ ਕੈਸੀ, ਕਿੱਧਰੋਂ ਆ ਰਹੀ ਹੈ, ਕਿਉਂਕਿ ਸੁਣਦਾ ਕੁਛ ਸ਼ਾਂਤੀ ਪ੍ਰਤੀਤ ਹੁੰਦੀ ਹੈ। ਵਜ਼ੀਰ ਖਾਂ ਨਾਮ ਕਰਕੇ ਜਹਾਂਗੀਰ ਪਾਤਸ਼ਾਹ ਦੇ ਇੱਕ ਵਜ਼ੀਰ, ਉਸਦੇ ਸਰੀਰ ਨੂੰ ਜਰਾ ਦਰਦਾਰ ਹੋ ਗਿਆ, ਬੜੇ ਇਲਾਜ ਮੁਆਲਜੇ ਕੀਤੇ, ਲੇਕਿਨ ਹਟਣ 'ਚ ਨਹੀਂ ਆਇਆ। ਲਾਹੌਰ ਬੈਠਕ ਵਿੱਚ ਪਿਆ ਰਹਿੰਦਾ, ਸਰੀਰ ਵੀ ਥਰਵਕ ਚੱਲਣ ਰਹਿੰਦੀ ਹੈ, ਉਹ ਪਾਰ ਕੀਤੇ ਜਾ ਰਹੇ ਹਨ। ਸੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਣ ਤਿਆਰ ਕਰ ਦਿੱਤੀ, ਸ੍ਰੀ ਸੁਖਮਨੀ ਸਾਹਿਬ ਕੀ ਬਾਣੀ ਉਚਾਰਨ ਕੀਤੀ, ਜਿਹਦੇ 24 ਅਸ਼ਟਪਦੀਆਂ, 24 ਸ਼ਲੋਕ ਅਤੇ 24,000 ਅੱਖਰ। ਇੱਕ ਪਾਠ ਰੋਜ਼ਾਨਾ ਕੀਤੇ ਹੈ, ਦਰਸ਼ਨ ਸਫਲੇ ਹੋ ਜਾਂਦੇ ਹਨ। ਸੋ ਇਸਦੇ ਵਿੱਚ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਤੌਰੇਤ, ਇੰਜੀਲ, ਕੁਰਾਨ ਆਦਿ ਜਿਤਨੇ ਮਤ ਮਤਾਂਤਰਾਂ ਦੇ ਧਾਰਮਿਕ ਪੁਸਤਕਾਂ, ਸਭ ਦਾ ਸਿਧਾਂਤ ਆ ਜਾਂਦਾ ਹੈ। ਸਭ ਦਾ ਸਿਧਾਂਤ ਕੀ ਹੈ? ਕਰਮ, ਉਪਾਸ਼ਨਾ, ਗਿਆਨ, ਵਿਗਿਆਨ, ਕਰੋੜਾਂ ਗ੍ਰੰਥਾਂ ਦਾ ਸਾਥ ਹੈ। ਸੋ ਦੋ ਪਾਠ ਜਿਹਦੇ ਕਰ ਲਏ ਜਾਣ ਰੋਜ਼ਾਨਾ, ਮਹੀਨੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਣਾ। ਇਸਦੇ ਅਨੁਸਾਰ ਚੱਲਿਆਂ ਜੀਵਨ ਵਧੇ ਨੂੰ ਸਮਿਲਦੀ ਹੈ। ਸਵਯੋਂ ਬਹੁਤ ਸਾਰੇ ਸਿੱਖਾਂ ਨੇ ਇਸ ਬਾਣੀ ਨੂੰ ਮੁਜ਼ਬਾਨੀ ਯਾਦ ਕਰ ਲਿਆ, ਆਪਣੇ ਵਿਪ ਅਨੁਸਾਰ ਕੋਈ ਦੋ, ਕੋਈ ਚਾਰ, ਕੋਈ ਪਾਠ ਕਰ ਲਿਆ। ਇੱਕ ਸਿੱਖ ਲਾਹੌਰ ਵਿੱਚ ਰਹਿਣ ਵਾਲਾ ਕਈ ਕੋਈ ਪਾਠ ਗੁਰੂ ਸਾਹਿਬ ਦੇ ਰੋਜ਼ ਕਰਿਆ ਕਰਦਾ ਸੀ। ਅੱਜ ਸੁਰਤ ਅਤੇ ਪੈਸਾ ਹੈ, ਰਾਤ ਰਹਿੰਦੇ ਉੱਥੇ ਉਸਨੇ ਇਸ਼ਨਾਨ ਸੋਧਿਆ, ਇਸ਼ਨਾਨ ਕਰਕੇ ਜਿਮਸ਼ ਦਾ ਪਾਠ ਕਰ ਲਿਆ, ਕਿਤੇ ਕੰਮ ਜਾਣਾ ਸੀ, ਸੁਖਮਨੀ ਸਾਹਿਬ ਦਾ ਪਾਠ ਵੀ ਸ਼ੁਰੂ ਕਰ ਦਿੱਤਾ। ਜੀਵਨ ਪਾਠ ਕਰਦਾ ਜਾ ਰਿਹਾ, ਉਸ ਰਸਤੇ 'ਤੇ ਜਾ ਰਿਹਾ ਜਿਸ ਰਸਤੇ ਦੇ ਉੱਪਰ ਵਜ਼ੀਰ ਖਾਨ ਦੀ ਬੈਠਕ, ਉਹਦੇ ਵਿੱਚ ਉਹ ਪਿਆ ਰਹਿੰਦਾ। ਦੂਰੋਂ ਬਾਣੀ ਦੀ ਆਵਾਜ਼ ਉਸਦੇ ਕੰਨ ਵਿੱਚ, ਉਹਦੇ ਹਿਰਦੇ ਵਿੱਚ ਪਹੁੰਚੀ, ਅੱਗੇ ਉਸਦੇ ਸਰੀਰ ਵਿੱਚ ਇਸ ਬਿਮਾਰੀ ਕਰਕੇ ਜਲਨ ਦੇਣੀ ਸੀ, ਪਰ ਜਦੋਂ ਉਹਦੇ ਕੰਨ ਦੁਆਰਾ ਹੋ ਕੇ ਇਹ ਬਾਣੀ ਉਹਦੇ ਖੂਨ ਵਿੱਚ ਪ੍ਰਵੇਸ਼ ਕੀਤੀ, ਉਸਨੂੰ ਸ਼ਾਂਤ ਮਹਿਸੂਸ ਹੈ। ਪਾਠ ਕਰਦਾ ਸੀ ਲੰਘ ਗਿਆ, ਜਦੋਂ ਸੁਣਨ ਹਟ ਗਈ ਫਿਰ ਉਹਦੇ ਸਰੀਰ ਵਿੱਚ ਉਹੀ ਜਿਹੀ ਹਾਲਤ, ਫਿਰ ਜਲਨ ਪੈਦਾ। ਕੋਈ ਕੰਮ ਕਰਕੇ ਵਾਪਸ ਆਉਣਾ ਸੀ ਉਸਨੇ, ਫਿਰ ਵਾਪਸ ਆਇਆ, ਉਸੀ ਤਰ੍ਹਾਂ ਪਾਠ ਕਰਦਾ ਹੁੰਦਾ, ਫਿਰ ਉਸਦੇ ਕੰਨ ਵਿੱਚ ਐਸੀ ਆਵਾਜ਼ ਪਈ, ਫਿਰ ਸ਼ਾਂਤੀ ਦੀ ਲਹਿਰ ਦੌੜੀ। ਫਿਰ ਜਦੋਂ ਕਾਫ਼ੀ ਦੂਰ ਚਲਾ ਗਿਆ, ਸੁਣਨ ਹਟ ਗਈ, ਫਿਰ ਉਸੀ ਤਰ੍ਹਾਂ ਸਮਝਿਆ ਵੀ ਕਿਸੇ ਬਜ਼ੁਰਗ ਦਾ ਕਲਾਮ ਹੈ, ਇਹਦੇ ਵਿੱਚ ਬਹੁਤ ਠੰਡੀ ਦਾਸੀ ਹੈ। ਆਪਣੇ ਨੌਕਰ ਨੂੰ ਦੌੜਾਇਆ ਵੀ ਇਹ ਕੋਈ ਜਾਂਦਾ ਹੈ, ਦੌੜ ਕੇ ਜਾ, ਉਸਨੂੰ ਵਜ਼ੀਰੀ ਪ੍ਰੋਗਰਾਮ ਦਿਖਾਈ, ਦੋਵੇਂ ਹੱਥ ਜੋੜ ਕੇ ਨਿਮੜ ਰਿਹਾ ਸ਼ਾਇਦ ਕਈ, ਵੀ ਜੋ ਕੁਛ ਤੁਸੀਂ ਪੜ੍ਹਦੇ ਹੋ ਇਸੀ ਤਰ੍ਹਾਂ ਕਰੇ, ਕਿਉਂ ਪ੍ਰਾਰਥਨਾ ਕਰੀ ਮੇਰੇ ਵੱਲੋਂ। ਫਿਰ ਦੌੜ ਕੇ ਗਿਆ ਨੌਕਰ, ਦੋਵੇਂ ਹੱਥ ਜੋੜ ਕੇ ਅਰਜ਼ ਕੀਤੀ, ਵਜ਼ੀਰ ਬਿਮਾਰ ਹੈ, ਉਸਨੇ ਪ੍ਰਾਰਥਨਾ ਕੀਤੀ, ਜੋ ਕੁਛ ਤੁਸੀਂ ਪੜ੍ਹ ਰਹੇ ਹੋ ਇਸੀ ਤਰ੍ਹਾਂ ਇੱਕ ਦਫ਼ਾ ਸੁਣਾ ਕੇ ਦਿੱਤਾ। ਆਏ ਜਦੋਂ ਫਿਰ ਕੰਨ ਵਿੱਚ ਆਵਾਜ਼ ਪਈ, ਉਹਨੂੰ ਸ਼ਾਂਤੀ, ਫਿਰ ਉੱਚੀ ਥੰਮ ਬਿਠਾ ਕੇ ਪਾਠ ਸੁਣਿਆ, ਬੜੀ ਸ਼ਾਂਤ ਲੱਗੀ। ਪੁੱਛਣ ਲੱਗਾ ਇਹ ਕਿਸ ਬਜ਼ੁਰਗ ਦਾ ਕਲਾਮ, ਉਸਨੇ ਕਿਹਾ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਬੰਦੀ ਉਹਦੇ ਸੁਖਮਨੀ ਸਾਹਿਬ ਜੋੜੀ ਰਾਗ ਵਿੱਚ ਇਹ ਬਾਣੀ ਉਚਾਰਨ ਕੀਤੀ, ਇਹਦਾ ਬਹੁਤ ਵੱਡਾ ਫਲ ਦੱਸਿਆ। ਦੇਖਿਆ ਮੇਰੇ ਸਰੀਰ ਨੂੰ ਅੱਜ ਕਈ ਸਾਲਾਂ ਬਾਅਦ ਸ਼ਾਂਤ ਮਹਿਸੂਸ ਹੋਈ। ਕਿਰਪਾ ਕਰੋ ਜੇ ਪਰਪਕਾਰ ਜਾਣ ਕੇ ਮੈਨੂੰ ਕੁਛ ਦੇਰ ਜਿਤਨਾ ਸਮਾਂ ਤੁਹਾਨੂੰ ਮਿਲ ਸਕਿਆ ਕਰੇ ਸੁਣਾ ਜਾ ਕਰਨ, ਬੜੀ ਮਿਹਰਬਾਨੀ। ਹੈ ਉਹ ਸ਼੍ਰੀ ਕ੍ਰਿਸ਼ਨ ਸੁਣਾਉਂਦਾ ਹੈ, ਅਖੀਰ ਇੱਕ ਦਿਨ ਉਸਨੇ ਕਿਹਾ ਜਿਸਦੀ ਬਾਣੀ ਉਹਦੇ ਚਰਣਾਂ ਵਿੱਚ ਕੋਈ ਨਹੀਂ ਪਹੁੰਚਦਾ। ਕਿੱਥੇ ਉਹਨਾਂ ਦਿਨਾਂ ਦੇ ਵਿੱਚ ਰਾਮਦਾਸ ਸਰੋਵਰ ਦੀ ਸੇਵਾ ਹੋ ਰਹੀ ਸੀ ਜੇ ਮੁਕੰਮਲ ਨਹੀਂ ਸੀ। ਬੇਅੰਤ ਸੰਗਤਾਂ ਉੱਥੇ ਸੇਵਾ ਕਰਦੀ, ਕੋਈ ਪੜ੍ਹਦਾ ਹੈ, ਕੋਈ ਚੁਕਾਉਂਦਾ ਹੈ, ਕੋਈ ਦੂਰ ਜਾ ਕੇ ਛਿੜਦਾ ਹੈ, ਉੱਥੇ ਹੋ ਜਾ। ਸੋ ਇਸਦੀ ਇਸ ਮੰਜੀ 'ਤੇ ਪਾ ਕੇ ਉੱਥੇ ਲੈ ਰਜਿੰਦਰ ਮਹਾਰਾਜ ਦੇ ਵਕਤ ਦੇ ਬੜੇ ਬੜੇ ਸਿੱਖ ਭਾਈ ਬੁੱਢਾ ਵਰਗੇ ਬ੍ਰਹਮੀਆ ਨੇ ਸੋਚੇ ਵੀ ਸੇਵਾ ਕਰਦੇ ਸੀ। ਗੁਰੂ ਜੀ ਦਾ ਇਸ਼ਾਰਾ ਪਾ ਕੇ ਉਹਦੇ ਪੈਰ ਬਾਬੇ ਬੁੱਢੇ ਨੇ ਤਕਾਰੀ ਰਹੀ ਹੋਈ ਗਾਰੇ ਦੀ ਜ਼ੋਰ ਦੀ ਉਹਦੇ ਪੇੜ ਦੇ ਉੱਪਰ ਛਿੜਕੇ ਉਹ ਲੱਗਣ ਦੀ ਦੇਰ ਸੀ, ਪੇੜ ਦਾ ਸਾਰਾ ਪਾਣੀ। ਉਸ ਦਿਨ ਤੋਂ ਉਸਨੂੰ ਅਰੋਗਤਾ ਹਾਸਲ ਹੋ ਗਈ ਸੀ। ਉਹੀ ਵਜ਼ੀਰ ਖਾਨ ਸੀ ਇੱਕ ਸ਼ਾਹਜਹਾਨ ਬਾਦਸ਼ਾਹ ਦੇ ਵਕਤ ਵਿੱਚ ਸਾਰੇ ਵਜ਼ੀਰਾਂ ਵਿੱਚੋਂ ਜਿਹੜਾ ਕਿਰਨਾ ਹੁੰਦਾ। ਗੁਰੂ ਹਰਗੋਬਿੰਦ ਮਹਾਰਾਜ ਨੇ ਚਾਰ ਜੰਗ ਕੀਤੇ ਹਨ, ਸ਼ਾਹਜਹਾਨ ਨੇ ਜਿਹੜਾ ਕਹਿੰਦਾ ਹੁੰਦਾ ਗੁਰੂ ਪੀਰਾਂ ਨੂੰ ਮੱਥਾ ਨਹੀਂ ਮਨਾਏ। ਤੁਹਾਨੂੰ ਫੌਜਾਂ ਦਾ ਮਾਣ ਹੋਵੇਗਾ, ਗੁਰਲਕਾਂ ਦਾ ਮਾਣ ਹੋਏਗਾ, ਤੁਹਾਨੂੰ ਆਪਣੇ ਖਜ਼ਾਨਿਆਂ ਦਾ ਮਾਣ, ਉਹਨਾਂ ਦੇ ਇੱਕ ਕਰੋਪੀ ਦੀ ਨਿਗਾਹ ਕਰ ਦਿੱਤੀ ਸੱਤਿਆਨਾਸ। ਅਤੇ ਅਸੀਂ ਹੋਰ ਸਾਰੇ ਅੱਗ ਲਾਉਣ ਵਾਲੇ ਸਨ। ਅਸੀਂ ਚੌਥਾ ਜੰਗ ਜਦੋਂ ਕਰਤਾਰਪੁਰ ਦਾ ਹੋਇਆ ਗਿਆ, ਸੋ ਉਸ ਮੌਕੇ 'ਤੇ ਇਸਨੇ ਦੁਨੀਆਂ 'ਚ ਜੁੜ ਕੇ ਸ਼ਾਹਜਹਾਨ ਨੇ ਜੀ ਵੱਲ ਕਰਕੇ ਨਮਸਕਾਰ ਕੀਤਾ, ਅੱਗੇ ਨੂੰ ਮੈਂ ਜੰਗ ਨਹੀਂ ਕਰਾਂਗਾ। ਸੋ ਇਸ ਤਰੀਕੇ ਸਿਰ ਉਹ ਵਜ਼ੀਰ ਤਾਂ ਇਹ ਬਾਣੀ ਅਸ਼ੀਲ ਹੈ। ਪ੍ਰੇਮਾ ਉਹਦੇ ਸਰੀਰ ਵੀ ਕਿੰਨੇ ਸਾਲਾਂ ਤੋਂ ਜਲ ਨਹੀਂ ਦੀ ਸੀ, ਮਨ ਵੀ ਚੱਲਦਾ, ਤਨ ਵੀ ਚੱਲਦਾ। ਸੋ ਅੱਜ ਉਹਦੇ ਕੰਨ ਦੁਆਰਾ ਹੋ ਕੇ ਇਹ ਬਾਣੀ ਦੀ ਆਵਾਜ਼ ਹਿਰਦੇ 'ਚ ਪਹੁੰਚੀ, ਸਾਰੇ ਸਰੀਰ ਦੇ ਖੂਨ ਵਿੱਚ ਤੁਰਦੀ ਆ ਦੌੜੀ, ਸ਼ਾਂਤੀ ਮਹਿਸੂਸ ਹੋਈ। ਧਿਆਨ ਦੇ ਕੇ ਸੁਣਨ ਲੱਗ ਪਿਆ ਉੱਥੇ ਬੈਠਾ ਬੈਠਾ ਖੁਦੀ ਮਾਂ ਦੇ ਜਿਉਂ ਜਿਉਂ ਨਜ਼ਦੀਕ ਆਉਂਦੀਆਂ ਸਨ ਇਕੱਠੇ ਹੋ ਕੇ ਬੋਲਦੇ ਬਾਣੀ ਧੁਨੀ ਹੁੰਦੀ ਹੈ, ਜ਼ਿਆਦਾ ਜ਼ੋਰ ਨਾਲ ਉਹਦੇ ਕੰਨ ਵਿੱਚ ਪੈਂਦੀ ਹੈ, ਜ਼ਿਆਦਾ ਸ਼ਾਂਤੀ ਮਹਿਸੂਸ ਹੁੰਦੀ ਹੈ। ਹੌਲੀ ਹੌਲੀ ਚਲੇ ਬਾਹਰ ਸੂਰਜ ਚੜ੍ਹੇ ਹਜ਼ਾਰ ਇੱਥੇ ਚਰਨ ਹੁੰਦੇ ਆ ਗੁਰਬਿੰਦ ਕੌਰ ਹੁੰਦਾ। ਇਹਾਂ ਇੱਕ ਛਿੱਕਾ ਸ਼ਬਦ ਇੱਕ ਸ਼ਲੋਕ ਲਾਉਂਦੇ ਚਲੇ ਆ ਰਹੇ ਨੇ ਹੌਲੀ ਹੌਲੀ ਹੌਲੀ। ਉਸਨੇ ਇਹ ਜਾਣਨ ਵਾਸਤੇ ਗੁਰਪੁਰਾਂ ਨੂੰ ਆ ਰਹੇ ਨੇ ਕੋਈ ਪੜ੍ਹ ਰਹੇ ਨੇ, ਪਤਾ ਨਹੀਂ ਕਿਸੇ ਬਜ਼ੁਰਗ ਦਾ ਕਲਾਮ ਹੋਵੇ। ਇਹਦੇ ਵਿੱਚ ਬੜੀ ਤਸਵੀਰ ਹੈ, ਕਿੰਨੇ ਸਾਲਾਂ ਤੋਂ ਬਾਅਦ ਅੱਜ ਮੇਰੇ ਸਰੀਰ ਵਿੱਚ ਸ਼ਾਂਤੀ ਠੰਡ ਮਹਿਸੂਸ ਹੋਈ, ਨਹੀਂ ਹਰ ਵਕਤ ਜਲੀ ਗਲੀ ਡਰੀ ਹੁੰਦਾ। ਹੌਲੀ ਹੌਲੀ ਰਿੜਦਾ ਰਿੜਦਾ ਉਹ ਰਸਤੇ ਦੇ ਨਜ਼ਦੀਕ ਆ ਬੈਠਾ, ਜਿੱਥੋਂ ਦੀ ਲੰਘਣਾ ਸੀ ਉਹਨੇ ਖੁੱਲ੍ਹਾ ਰਸਤਾ ਸੀ, ਨੇੜੇ ਆ ਕੇ ਬੈਠ ਕੇ ਚੂਤੇ ਅੰਧੇਰਾ ਸੀ, ਐਨ ਨਜ਼ਦੀਕ ਆ ਕੇ ਦਸਵੇਂ ਸ਼ਲੋਕ ਤੱਕ ਸਾਰੇ ਪਹੁੰਚ ਗਏ ਸਨ। ਉਹਨੇ ਉਸ ਮੌਕੇ ਐਸਾ ਜੀ ਦੇ ਵਿੱਚ ਸਤ ਸਤਰ ਵਿਵੇਕ ਰੱਖਿਆ ਗੁਰੂ ਜੀ ਕਿਉਂ ਉਚਾਰਨ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਠਣ, ਕੂੜ ਸੋਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਵੀ, ਖਪ ਹੋਏ ਖਾਰ, ਕੂੜ ਕੂੜੇ ਨਿਉਂ ਲੱਗਾ ਵਿਸਰਿਆ। ਮਨ ਵੀ ਪੰਜਾਂ ਤੱਤਾਂ ਦੀ ਬਨਾਵਟ, ਪੰਜਾਂ ਤੱਤਾਂ ਦੇ ਸਤੋਂ ਹੰਸ ਤੋਂ ਮਨ ਬਣਿਆ ਹੋਇਆ, ਇਹ ਵੀ ਮਿੱਥਿਆ ਹੀ ਹੈ। ਮਿੱਥਿਆ ਵਸਤੂ ਦਾ ਮਿੱਥਿਆ ਚੀਜ਼ ਨਾਲ ਪਿਆਰ ਪੈ ਗਿਆ, ਸਤ ਵਸਤੂ ਪਰਮੇਸ਼ਰ ਇੱਕ ਕਿਨਾਰੇ ਰਹਿ ਗਿਆ ਜੀ। ਸੋ ਇਸ ਸਲੋਕ ਦੇ ਵਿੱਚ ਐਸਾ ਉਚਾਰਨ ਕੀਤਾ, ਨੇੜੇ ਆ ਕੇ ਉਹਨਾਂ ਨੇ ਪੜ੍ਹਿਆ, ਉਸਨੇ ਆਵਾਜ਼ ਦਿੱਤੀ, ਹਨੇਰਾ ਸੀ, ਆਵਾਜ਼ ਦਿੱਤੀ ਕਿਸੇ ਸਿੱਖ ਨੇ ਸੁਣ ਲਈ, ਕੰਨ ਵਿੱਚ ਪੈ ਗਈ ਆਵਾਜ਼ ਵੀ ਕੋਈ ਹਾਕਾ ਮਾਰਦਾ, ਐਸਾ ਨਾ ਹੋਵੇ ਕਿਸੇ ਨੂੰ ਕੋਈ ਦੁੱਖ ਤਕਲੀਫ ਹੋਵੇ, ਸਾਡਾ ਫਰਜ਼ ਉਸਦੀ ਮਦਦ ਵੀ ਕਰਨਾ। ਹੋ ਕੇ ਸਭ ਨੇ ਸੁਣਿਆ, ਫਿਰ ਉਸਨੇ ਕਿਹਾ ਤੁਸੀਂ ਕੌਣ ਜਾਣ ਵਾਲੇ, ਕੀ ਪੜ੍ਹਦੇ ਜਾਂਦੇ ਹੋ? ਅਸੀਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਸਿੱਖ, ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਦੇ ਜਾਂਦੇ ਹਾਂ। ਕਹਿਣ ਲੱਗੇ ਕਿੱਥੇ ਗੁਰੂ ਅਮਰਦਾਸ? ਗੁਰੂ ਅਮਰਦਾਸ ਗੋਬਿੰਦਵਾਲ ਸਾਹਿਬ ਜੋਤ ਜਗਾਉਂਦੇ ਨੇ, ਅਤੇ ਕੀ ਤੁਸੀਂ ਮੈਨੂੰ ਉੱਥੇ ਲਿਜਾ ਸਕਦੇ? ਕਿਉਂਕਿ ਇਸਦੀ ਬਾਣੀ ਵਿੱਚ ਇੰਨੀ ਤਸੀਲ ਹੈ, ਕਈ ਸਾਲਾਂ ਤੋਂ ਮੇਰੇ ਸਰੀਰ ਦੀ ਇਹੋ ਜਿਹੀ ਦਿਸ਼ਾ ਪਈ ਹੋਈ, ਹਰ ਵਕਤ ਜਲਦਾ ਪਲਦਾ ਰਹਿੰਦਾ, ਸ਼ਾਂਤੀ ਸਿਖਾਉਂਦੀ। ਅੱਜ ਜਦ ਤੋਂ ਮੇਰੇ ਕੰਨ ਵਿੱਚ ਇਹ ਆਵਾਜ਼ ਪਈ, ਮੇਰੇ ਸਰੀਰ ਨੂੰ ਸ਼ਾਂਤੀ ਦੀ ਲਹਿਰ ਦਿਓ। ਸੋ ਕੀ ਮੈਨੂੰ ਉੱਥੇ ਲਿਜਾ ਸਕਦੇ ਹੋ ਤੁਸੀਂ? ਹਾਂ, ਉਹ ਦਰਵਾਜ਼ਾ ਸਭ ਦੇ ਵਾਸਤੇ ਖੁੱਲ੍ਹਾ ਹੈ, ਆਵ ਜਾ ਤਾਂ ਹਟ ਕੇ ਨਾ ਹੀ ਕੋਈ, ਸਾਰੇ ਜਾ ਸਕਦੇ। ਪਰ ਕਹਿਣਗੇ ਮੇਰੀ ਦਿਸ਼ਾ ਤਾਂ ਦੇਖ ਲਓ, ਮੇਰੀ ਗੱਲ ਸੁਣ ਲਓ, ਮੇਰੇ ਸਰੀਰ ਨੂੰ ਮਾਇਆ ਕੋਲ ਹੱਥਾਂ ਪੈਰਾਂ ਦੇ ਨਾ ਕੀ ਜਾਂਦੀ ਹੈ, ਸਾਰੇ ਸਰੀਰ ਕਰਦੇ ਮਿੱਤਰ ਦੋ ਸਾਰੇ ਮੇਰੇ ਤੋਂ ਦੂਰ ਹੋ ਗਏ, ਕੋਈ ਨੇੜੇ ਨਹੀਂ ਆਉਂਦਾ। ਇਸ ਦਿਸ਼ਾ ਦੇ ਵਿੱਚ ਜੇ ਮੈਨੂੰ ਕਿਵੇਂ ਲੈ ਚੱਲਣਾ ਤਾਂ ਤੁਹਾਡੀ ਬੜੀ ਕਿਰਪਾ। ਸੱਚਮੁੱਚੀ ਗੁਰੂ ਦੁੱਖ ਤੱਕ ਦੇ ਸੀ ਤਾਂ ਬਦਲੋ ਮਾਰਦੀ ਸੀ ਕੀਤੀ, ਕਿਹੜਾ ਨੇੜੇ ਆਵੇ ਇਹ ਜਿਹੇ ਪਰਪਕਾਰੀ ਜਿਹੜੇ ਪੁਰਸ਼ ਹੁੰਦੇ ਨੇ, ਉਹ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਜੋ ਪਰਉਪਕਾਰੀ ਗੁਰ ਜਿਹੜਾ ਹੈ ਉਹ ਗੁਰੂ ਨੂੰ ਪਿਆਰਾ, ਪਰਉਪਕਾਰੀ ਗੁਰੂ ਪਿਆਰਾ। ਸੋ ਇਸ ਕਰਕੇ ਇੱਕ ਸਿੱਖ ਨੇ ਕਹਿਣ ਲੱਗਾ ਕਿਉਂਕਿ ਨਾਟਰ ਮੈਂ ਤੈਨੂੰ ਲੈ ਜਾਵਾਂਗਾ ਆਪਣੇ ਕੇਸ ਵਿੱਚ, ਉਹਨੂੰ ਬੰਨ ਕੇ ਡੁੱਬੂਗਾ। ਤੁਰੇ ਜਾਂਦੇ ਹਨ, ਬਾਣੀ ਪੜਦੇ ਜਾਂਦੇ ਨੇ। ਅੱਗੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਰੂਹਾਨੀ ਦਰਬਾਰ ਸੱਜੇ ਚਾਰ ਚੁਫੇਰੇ ਤਨਾਤਾਂ ਦੂਰ ਤੱਕ ਬੜਾ ਸੁੰਦਰ ਪੰਡਾਲ ਬਣਿਆ ਹੋਇਆ, ਸ਼ਾਮੀਆਂ ਨੇ ਤਣੇ ਹੋਏ, ਬੇਅੰਤ ਸੰਗਤ ਹਜ਼ੂਰੀ ਵਿੱਚ ਬੈਠੀ ਹੋਈ ਗੁਰੂ ਕੇ ਦੀਦਾਰੀਆਂ ਕਰਦੇ ਹਾਂ, ਜਿਵੇਂ ਕਰੋੜਾਂ ਚਕੋਰਾਂ ਚੰਦਰਾਂ ਦਾ ਕੋਈ ਟੱਕ ਲਗਾ ਕੇ ਦੇਖਦੇ ਹਨ, ਗਰਦਨ ਖੰਡ ਜੇ ਦੀਦਾਰ ਕਰਨ ਨੂੰ ਨਹੀਂ ਹਟਦੇ, ਕੰਨਾਂ ਨਾਲ ਗੁਰੂ ਦੀ ਬਾਣੀ ਸੁਣਦੇ, ਜ਼ੁਬਾਨ ਨਾਲ ਬਾਣੀ ਦਾ ਉਚਾਰਨ ਕਰਦੇ ਹਨ, ਮਨ ਵਿੱਚ ਸਿਮਰਨ ਕਰਨ ਵਾਲੇ ਵੀ ਬਹੁਤ ਸਾਰੇ ਗੁਰੂ ਬੈਠੇ। ਕਿਉਂਕਿ ਜਾਪ ਦੋ ਕਿਸਮ ਦਾ, ਜ਼ੁਬਾਨ ਨਾਲ ਉਚਾਰਨ ਕਰਨਾ ਉਸਨੂੰ ਜਾਪ ਕਹਿੰਦੇ ਹਨ, ਜ਼ੁਬਾਨ ਤੋਂ ਬਿਨਾਂ ਖਿਆਲ ਦੇ ਨਾਲ ਹੀ ਜੋ ਪਰਮੇਸ਼ਰ ਦਾ ਨਾਮ ਸਿਮਰਨ ਕਰਨ ਉਸਨੂੰ ਅਜੱਪਾ ਕਹਿੰਦੇ ਹਨ। ਅਜੱਪਾ ਜਾਪ ਨਾਲ ਵਿਸਰੇ ਆਦਿ ਬਾਤ ਸੁਣਾ, ਉਹਦੇ ਬਹੁਤ ਸਾਰੇ ਤਰੀਕੇ ਹਨ। ਮੱਧਮਾ ਬਾਣੀ ਹੈ, ਕਸ਼ੁਰਤੀ ਹੈ, ਪਰਾ ਬਾਣੀ ਹੈ, ਚੁੱਟੀ ਦੋਵੇਂ ਅੱਖਾਂ ਦੇ ਮੱਧ ਵਿੱਚ ਬਿਰਤੀ ਰੋਕਣ ਵਾਲੇ ਰੋਕਦੇ ਹਨ, ਚੁੱਟੀ ਵਿੱਚ ਰੋਕਦੇ ਹਨ, ਦਸਵੇਂ ਪਾਰ ਵਿੱਚ ਰੋਕਦੇ ਨਹੀਂ ਹੋਣ। ਮਾਨੋ ਬੈਕੁੰਠ ਵਰਗਾ ਨਕਸ਼ਾ ਬਣਿਆ, ਸ਼ਕਵੀ ਕੀ ਹੈ ਕਹਿਤ ਕਬੀਰ ਕਹੀਏ ਕਾਹ, ਸਾਧ ਸੰਗਤ ਬੈਕੁੰਠ ਹੈ। ਕਬੀਰ ਜੀ ਕਹਿੰਦੇ ਸਾਧ ਸੰਗਤ ਹੀ ਬੈਕੁੰਠ ਹੈ। ਸੋ ਇਉਂ ਉਸ ਥਾਂ ਦੀ ਬਾਬਤ ਇਉਂ ਦੱਸੇ ਜਿਹੜੇ ਜਿਹੜੇ ਗੁਰੂ ਆਪਣੇ ਸਮੇਂ ਨੂੰ ਇਉਂ ਬਤੀਤ ਕਰਨ ਵਾਲੇ, ਉਹਨਾਂ ਦਾ ਜ਼ਿੰਦਗੀ ਦੇ ਸਭ ਤੋਂ ਜ਼ਿਆਦਾ ਸੁਖਦਾਈ ਸਮਾਂ ਉਹੀ ਹੁੰਦਾ ਹੈ, ਸ਼ਾਂਤਮਈ ਸਮਾਂ ਉਹੀ ਹੁੰਦਾ ਹੈ। ਔਰ ਜਦੋਂ ਔਰਤ ਪੂਰੀ ਹੁੰਦੀ ਹੈ, ਇਹ ਸਰੀਰ ਅਸਥੂਲ ਸਰੀਰ ਨੂੰ ਛੱਡ ਕੇ ਜੀਵਾਤਮਾ ਸੂਖਮ ਸਰੀਰ ਦੇ ਸਹਿਤ ਅੱਗੇ ਜਾਂਦਾ ਹੈ, ਉਹਨਾਂ ਦੀ ਗਤੀ ਇਉਂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦੱਸਦੇ ਹਨ। ਕੋਈ ਜੀਵਨ ਜਿਹੜੇ ਕਹਿੰਦੇ ਅੱਗੇ ਕੁਛ ਨਹੀਂ, ਉਹ ਗਲਤੀ ਤੇ ਹਨ। ਜਿਹੀ ਜੀ ਕਿਸੇ ਦੀ ਇੱਥੇ ਅਵਸਥਾ, ਜਿਹੋ ਜੀ ਕਿਸੇ ਦੇ ਕਰਤੱਵ, ਵੈਸਾ ਅੱਗੇ ਉਸਨੂੰ ਜਨਮ ਮਿਲਦਾ ਹੈ। ਪਾਪੀਆਂ ਦੀ ਗਤੀ ਹੋਰ ਹੈ, ਪੁੰਨੀਆਂ ਦੀ ਹੋਰ ਹੈ, ਪ੍ਰਾਣਾਯਾਮੀਆਂ ਦੀ ਹੋਰ ਹੈ, ਭਗਤਾਂ ਦੀ ਹੋਰ ਹੈ, ਬ੍ਰਹਮਗਿਆਨੀਆਂ ਦੀ ਹੋਰ ਹੈ, ਕਾਰਕਾਂ ਦੀ ਹੋਰ ਹੈ। ਅੱਡ ਅੱਡ ਗਤੀ, ਮਰਨ ਤੋਂ ਬਾਅਦ ਦੀ ਅਵਸਥਾ ਦਾ ਨਾਮ ਗਤੀ ਹੈ। ਸੋ ਜਨਮ ਮਰਨ ਦੀ ਨਿਵਿਰਤੀ ਬ੍ਰਹਮਗਿਆਨੀ ਦੀ ਹੁੰਦੀ ਹੈ। ਪੁੰਨੀਆਂ ਵਾਸ਼ਨਾ ਮੁੱਕ ਚੁੱਕੀਆਂ, ਉਸ ਦਾ ਵਾਸਤੇ ਵੇਗ ਵਿੱਚ ਰਹਿੰਦੇ। ਬਾਕੀ ਗੁਰਾਵਾਂ ਪਾਪੀਆਂ ਦੀ ਗਤੀ ਜਿਵੇਂ ਤੁਲ ਜਾਂਦੇ ਨੇ, ਧਰਮ ਰਾਜ ਦੇ ਹਿਸਾਬ ਕਿਤਾਬ ਹੁੰਦਾ, ਹੋਰ ਨਰਕਾਂ ਵਿੱਚ ਛੁੱਟਿਆ ਜਾਂਦਾ। ਪੁੰਨੀਆਂ ਦੀ ਗਤੀ ਉਹਨੂੰ ਦੇਵਤਾ ਲਜਾਂਦੇ ਨੇ, ਭਗਵਾਨ ਵਿੱਚ ਬੈਠ ਕੇ ਹਿਸਾਬ ਕਿਤਾਬ ਉਹਨਾਂ ਦਾ ਵੀ ਹੁੰਦਾ, ਉਹਨਾਂ ਨੂੰ ਪੁੰਨ ਲੋਕਾਂ ਵਿੱਚ ਭੇਜਿਆ ਜਿਸਮਾਨੀ ਸ਼ੋਕ ਹੈ। ਸੋ ਤੀਸਰੇ ਦਰਜੇ ਦੇ ਪ੍ਰਾਣਾਯਾਮੀ ਯੋਗਾ ਅਭਿਆਸੀ, ਉਹਨਾਂ ਦੀ ਪਹੁੰਚ ਪਰਮ ਲੋਕ ਤੱਕ। ਭਗਤਾਂ ਦੀ ਗਤੀ ਜਿਹੜੇ ਵਾਹਿਗੁਰੂ ਦੀ ਭਗਤੀ ਕਰਦੇ ਨੇ, ਉਹ ਸੱਚਖੰਡ ਵੈਕੁੰਠ ਧਾਮ ਦੇ ਵਿੱਚ ਜਾਂਦੇ। ਬ੍ਰਹਮਗਿਆਨੀਆਂ ਦਾ ਆਉਣਾ ਜਾਣਾ ਬੰਦ ਹੈ। ਕਾਰਕਾਂ ਨੂੰ ਦੁਨੀਆਂ ਦੇ ਫਾਇਦੇ ਵਾਸਤੇ ਸਰੀਰ ਧਾਰਨ ਪੈਦਾ, ਆਪਣੇ ਵਾਸਤੇ ਕੁਛ ਨਹੀਂ ਕਰਨਾ। ਸੋ ਇਹ ਛੇ ਕਿਸਮ ਦੇ ਲੋਕ ਦੁਨੀਆਂ ਵਿੱਚ ਹਨ। ਇਹੋ ਜਿਹਾ ਕੋਈ ਹੈ ਵੈਸੀ ਉਸਦੀ ਗਤੀ ਹੈ। ਇੱਥੇ ਭਗਤਾਂ ਦੀ ਗਤੀ ਦਰਸਾਉਂਦੇ ਹਨ ਗੁਰੂ ਅਰਜਨ ਦੇਵ ਮਹਾਰਾਜ। ਅੰਤਰ ਗੁਰੂ ਆਰਾਧਨਾ ਜੇ ਬਾਜਪ ਕਰਨਾ, ਜੋ ਅੰਤਰੀਪ ਵੀ ਨਾਮ ਦਾ ਸਿਮਰਨ ਕਰਦੇ ਹਨ, ਜ਼ੁਬਾਨ ਦੇ ਨਾਲ ਬਾਣੀ ਪੜ੍ਹਦੇ ਹਨ, ਕੀਰਤਨ ਕਰਦੇ ਹਨ, ਸਿਮਰਨ ਕਰਦੇ ਹਨ, ਨੇਤਰਾਂ ਕਰਕੇ ਗੁਰੂ ਸਰੂਪ ਦੇ ਧਿਆਨ ਵਿੱਚ ਮਹਿਲ ਹੁੰਦੇ ਹਨ, ਆਹ ਕੰਨਾਂ ਕਰਕੇ ਵਾਹਿਗੁਰੂ ਦਾ ਜਸ ਸੁਣਦੇ ਹਨ, ਇਉਂ ਯਾਨੀ ਵਾਹਿਗੁਰੂ ਦੀ ਭਗਤੀ ਕਰਦੇ ਹਨ, ਆਪਣੀ ਜ਼ਿੰਦਗੀ ਨੂੰ, ਆਪਣੇ ਸਮੇਂ ਨੂੰ ਕਿੱਥੇ ਸੁੱਖ ਸ਼ਾਂਤੀ ਨਾਲ ਗੁਜ਼ਾਰਦੇ ਹਨ। ਜਦੋਂ ਉਮਰ ਪੂਰੀ ਹੁੰਦੀ ਹੈ, ਔਰ ਪੂਰੀ ਹੁੰਦੀ ਹੈ, ਸਥੂਲ ਸਰੀਰ ਨੂੰ ਛੱਡ ਕੇ ਸੂਖਸ਼ਮ ਸਰੀਰ ਦੇ ਸਹਿਤ ਉਹ ਸੱਚਖੰਡ ਵੈਕੁੰਠ ਧਾਮ ਦੇ ਵਿੱਚ ਜਾਂਦੇ ਹਨ। ਉਹਨਾਂ ਦੀ ਇਹ ਗਤੀ ਦੱਸੀ ਹੈ। ਇਉਂ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੀ ਹਜ਼ੂਰੀ ਵਿੱਚ ਰੂਹਾਨੀ ਦਰਬਾਰ ਸਜਿਆ, ਉਹ ਪ੍ਰੇਮ ਸੰਗਤ ਪ੍ਰੇਮੀ ਨੂੰ ਲੈ ਕੇ ਕੋਡੀ ਉੱਥੇ ਪਹੁੰਚ ਜਾਂਦੇ ਹਨ। ਪ੍ਰੇਮੀ ਨੂੰ ਤਾਂ ਕਿਉਂਕਿ ਉੱਥੇ ਗੁਰੂ ਕੇ ਦਰਬਾਰ ਅੰਦਰ ਇਹੋ ਜਿਹੇ ਆਦਮੀ ਨਹੀਂ ਸੀ ਜਾਣ ਦਿੰਦੇ, ਇੱਕ ਥਾਂ ਸੀ ਜਗ੍ਹਾ ਬਣੀ, ਉੱਥੇ ਇਹੋ ਜਿਹੇ ਬਿਮਾਰ ਬਹੁਤ ਸਾਰੇ ਪਏ ਰਹਿੰਦੇ ਸੀ। ਗੁਰੂ ਕੇ ਲੰਗਰੋਂ ਪ੍ਰਸ਼ਾਦਾ ਮਿਲਦਾ ਸੀ, ਕੱਪੜਾ ਮਿਲਦਾ ਸੀ, ਬਿਸਤਰਾ ਸਭ ਕੁਛ ਮਿਲਦਾ ਸੀ। ਕਿਤੇ ਕਿਤਾਈ ਜੇ ਗੁਰੂ ਦੀ ਨਿਗਾਹ ਹੋ ਜਾਂਦੀ, ਕਿਸੇ 'ਤੇ ਬੇੜੇ ਪਾਰ ਹੋ ਜਾਂਦੇ ਸਨ। ਇਉਂ ਇਸ ਆਸ ਨੂੰ ਲੈ ਕੇ ਬਹੁਤ ਸਾਰੇ ਬਿਮਾਰ ਪਏ ਰਹਿੰਦੇ ਸਨ। ਇਸ ਨੂੰ ਪ੍ਰੇਮੀ ਨੂੰ ਉੱਥੇ ਉਤਾਰ ਦਿੱਤਾ, ਦੂਰੋਂ ਦਰਸ਼ਨ ਦੀਦਾਰ ਨੇ ਕਰ ਲਿਆ। ਬਾਕੀ ਸਿੱਖ ਸੰਗਤ ਅੱਗੇ ਜਿੱਥੋਂ ਪੰਡਾਲ ਸ਼ੁਰੂ ਹੁੰਦਾ, ਖੜੀ ਹੋਈ, ਖੜਕੇ ਦੂਰੋਂ ਗੁਰੂ ਕੇ ਦਰਸ਼ਨ ਕੀਤੇ, ਔਰ ਨਾਲ ਦੀ ਨਾਲ ਐਸੇ ਉਚਾਰਨ ਕੀਤਾ, ਦਰਸ਼ਨ ਕਰਨਾ ਜੀ ਧਨ ਵੇਲਾ ਧਨ ਵੇਲਾ Thank you. ਲਜਿਤ ਦਰਸ਼ਨ ਕਰਨ ਓਮ ਬਲਿਹਾਰੀ ਸਤਿਗੁਰ ਚਰਨ ਜੀ ਕੇ ਦਾਤੇ ਪ੍ਰੀਤਮ ਪਰਮ ਮੇਰੇ ਮਨ ਜੀ ਵੈ ਹਰ ਨਾਮ ਚ ਤੇਰੇ ਸਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸ਼ੀਤਲ ਪੁਰਖ ਦ੍ਰਿਸ਼ਟ ਸੁਜਾਨੀ ਸਚ ਹੁਕਮ ਤੁਮਾਰਾ ਤਖ਼ਤ ਨਿਵਾਸੀ ਆਏ ਨਾ ਜਾਏ ਮੇਰਾ ਪ੍ਰਭ ਨਾਸ਼ੀ ਤੂੰ ਮਿਹਰਬਾਨ ਦਾਸ ਅਮਦੀਨਾ ਨਾਨਕ ਸਾਹਿਬ ਹਰ ਗੁਰ ਇਉਂ ਦੂਰੋਂ ਬਾਹਰ ਪੰਡਾਲ ਜਿੱਥੇ ਸ਼ੁਰੂ ਹੁੰਦਾ ਸੀ ਖੜਕੇ ਸ਼ਬਦ ਅੱਗੇ ਵਧੇ ਆ ਕੇ ਆਪਣੇ ਆਪਣੇ ਭੇਟਾਂ ਹਜ਼ੂਰੀ ਵਿੱਚ ਰੱਖੀਆਂ ਸਭ ਨੇ ਨਮਸਕਾਰ ਕਰਕੇ ਫਿਰ ਗੁਰੂ ਕੇ ਦਰਬਾਰ ਕੋਲ ਤੱਕਦੇ ਹੋਏ ਐਸੇ ਪੜ੍ਹਨਾ
ਦਰਸ਼ਨ ਸਤਿਗੁਰ ਤੇਰਾ ਮੈਂ
ਨਮਸਕਾਰ ਕਰਕੇ ਸਾਰੀ ਸੰਗਤ ਸਜ ਗਈ। ਕੀਰਤਨ ਗੁਰੂ ਕੇ ਦਰਸ਼ਨ ਦਾ ਲਾਭ ਉਠਾਇਆ। ਸਮਾਪਤੀ ਇਸੀ ਤਰ੍ਹਾਂ ਪ੍ਰੇਮਾ ਉਸਨੂੰ ਰਿਹਾਇਸ਼ ਮਿਲ ਗਈ, ਜਗ੍ਹਾ ਮਿਲ ਗਈ, ਮੰਜੇ ਕੱਪੜਾ ਮਿਲ ਗਿਆ, ਮਿੱਠੇ ਲੰਗਰਾਂ ਪ੍ਰਸ਼ਾਦ ਪਾਣੀ ਹਰ ਚੀਜ਼ ਮਿਲ ਗਈ ਹੈ। ਦੂਰੋਂ ਗੁਰੂ ਕੇ ਦੀਦਾਰ ਕਰ ਲਏ, ਕੰਨ ਵਿੱਚ ਬਣ ਦੀ ਆਵਾਜ਼ ਪਈ, ਸਮਝਦਾ ਮਾਨੋ ਮੇਰਾ ਅੱਜ ਅਧਾਰੋ ਕੱਟਿਆ ਗਿਆ। ਇਸੀ ਤਰ੍ਹਾਂ ਦੀਵਾਨ ਕਈ ਦਿਨ ਰਿਹਾ, ਬਹੁਤ ਸਾਰੇ ਪ੍ਰੇਮੀ ਨੇ ਗੁਰਸਿੱਖੀ ਧਾਰਨ ਕੀਤੀ, ਘਰ ਜਾ ਕੇ ਨਾਲੇ ਘਰ ਦੇ ਕੰਮ ਕਰਦੇ ਹਨ, ਗੁਰੂ ਦੀ ਸਿੱਖਿਆ ਕਮਾਉਂਦੇ ਹਨ, ਲੋਕ ਸੁਖੀ ਪ੍ਰਲੋਕ ਸੁਹਿਲੇ ਹੁੰਦੇ ਹਨ। ਬਹੁਤ ਸਾਰੇ ਪ੍ਰੇਮੀ ਉੱਥੇ ਸੇਵਾ ਕਰਨ ਵਾਸਤੇ ਰਹਿ ਗਏ। ਇਸੀ ਤਰ੍ਹਾਂ ਦਰਬਾਰ ਬਰਖਾਸਤ ਪ੍ਰੇਮ ਉੱਥੇ ਰਹਿ ਗਿਆ। ਰੋਜ਼ ਗੁਰੂ ਕੇ ਦਰਸ਼ਨ ਹੋ ਜਾਂਦੇ ਨੇ, ਹੁੰਦੇ ਜਾਂਦੇ ਔਰ ਕੰਨ ਵਿੱਚ ਬਾਣੀ ਸੁਣੀ ਪੈਂਦੀ ਹੈ, ਮੰਗਾ ਕੇ ਗੁਰੂ ਚਰਣਾਂ ਵਿੱਚ ਛਕ ਲਿਆ ਔਰ ਮਾਲਾ ਉਸਨੂੰ ਮਿਲ ਗਈ ਅਤੇ ਨਾਚ ਸਿਮਰਨ ਕਰਦਾ, ਭਜਨ ਕਰਦਾ। ਸਾਸੰਗ ਵਾਹਿਗੁਰੂ ਦਾ ਭਜਨ, ਵਾਹਿਗੁਰੂ ਦਾ ਨਾਮ ਪਾਪਾਂ ਦੀ ਮਰ ਨੂੰ ਇਉਂ ਕੱਟਦਾ ਹੈ ਜਿਵੇਂ ਕੱਪੜੇ ਦੀ ਮੈਲ ਨੂੰ ਸਾਬਣ ਕੱਟਿਆ ਕਰਦਾ। ਪਰ ਇਹ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸੁਖੇ, ਮੁੱਧ ਪੁਲੀਤੀ ਕੱਪੜ ਹੋਏ, ਦੇ ਸਾਬਣ ਲਈ ਉਤ ਹੋਏ। ਕਰੀਏ ਮਤ ਪਾਪਾਂ ਕੇ ਸੰਗ, ਉਹ ਧੋਤਾ ਨਾ ਹੀ ਕਹਿਣ। ਸ੍ਰੀ ਜਪੀ ਸਾਹਿਬ ਗੁਰੂ ਬਾਬਾ ਜੀ ਨੇ ਸਿੱਧਾ ਨਾਲ ਚਰਚਾ ਕਰਦੇ ਨੇ, ਸ਼ਮੇਰ ਪਰਬਤ ਤੇ ਉਚਾਰਨ ਕੀਤਾ, ਮਨ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੱਤਾ। ਸੋ ਉਹਨਾਂ ਗੁਰਖ ਨੇ ਸਵਾਲ ਕੀਤਾ, ਗੁਰੂ ਨਾਨਕ ਜੀ ਸਾਡਾ ਮਤ ਤਾਂ ਹੈ ਪ੍ਰਾਣਾਯਾਮ, ਪ੍ਰਾਣ ਨੂੰ ਰੋਕ ਕੇ ਮਨ ਨੂੰ ਸਥਿਤ ਕਰਨਾ, ਇਹ ਤੁਹਾਡਾ ਮਾਰਗ ਹੈ ਪ੍ਰੇਮਾ ਭਗਤੀ। ਸੋ ਪ੍ਰੇਮਾ ਭਗਤੀ ਦੁਆਰਾ ਅਸੀਂ ਕਲਿਆਣ ਕਹਿੰਦੇ ਹਾਂ। ਇਸ ਵਾਸਤੇ ਕਿਰਪਾ ਕਰਕੇ ਦੱਸੋ ਮਨ ਨੂੰ ਪੂਰਾ ਪੂਰਾ ਸਾਫ਼ ਕਿਵੇਂ ਕੀਤਾ ਜਾਂਦਾ ਹੈ। ਆਪ ਜੀ ਨੇ ਉਸਦੇ ਜਵਾਬ ਵਿੱਚ ਐਸੇ ਉਚਾਰਨ ਕੀਤਾ, ਫਰੀ ਹੱਥ ਪੈਰ ਤੰਦੇ ਹੱਥਾਂ ਨੂੰ ਪੈਰਾਂ ਨੂੰ ਸਰੀਰ ਨੂੰ ਮਿੱਟੀ ਕੱਟਾ ਲੱਗਿਆ ਹੋਵੇ, ਫਰੀ ਹੱਥ ਪੈਰ ਤੰਦੇ ਪਾਣੀ ਧੋਤਾ ਉਤਰ ਸਕੇ। ਪਾਣੀ ਨਾਲ ਧੋਤੇ ਉਹ ਮਿੱਟੀ ਲੈ ਜਾਂਦੀ ਹੈ, ਸ਼ੁੱਧ ਹੋ ਜਾਂਦਾ ਹੈ। ਸਰੀਏ ਮੁਸ਼ਕਲੀ ਦੀ ਕੱਪੜ ਹੋਏ, ਦੇਸ਼ ਬੋਲ ਲਈ ਉੱਥੇ ਕੱਪੜਿਆਂ ਨੂੰ ਗੰਦਾ ਮੰਦਾ ਲੱਗਿਆ ਹੋਵੇ, ਸਾਬਣ ਸੱਜੀ ਸੋਡਾ ਲਗਾਇਆ ਉਹ ਲੈ ਜਾਂਦਾ, ਸ਼ੁੱਧ ਹੋ ਜਾਂਦੇ। ਇਸੀ ਤਰ੍ਹਾਂ ਫਰੀਏ ਮਤ ਪਾਪਾ ਕੇ ਸੁਣ, ਉਹ ਤੋਪਾ ਨਾਵੇਂ ਕੇ। ਵਾਹਿਗੁਰੂ ਹਰ ਇੱਕ ਨੂੰ ਅੰਦਰ ਹੈ, ਕਹਿੰਦਾ ਕਿਉਂ ਨਹੀਂ, ਜਿਵੇਂ ਕੱਪੜਾ ਹੋਵੇ ਚਿੱਟਾ, ਚਿਟਾਈ ਉਹਦੇ ਵਿੱਚ ਹੁੰਦੀ, ਉੱਪਰੋਂ ਪੈ ਜਾਵੇ ਮੈਲ, ਚਿਟਾਈ ਰੁਕ ਜਾਂਦੀ। ਜੇ ਉਸਨੂੰ ਸਾਬਣ ਲਗਾ ਕੇ ਮੈਲ ਨੂੰ ਦੂਰ ਕਰ ਦਿੱਤਾ ਜਾਵੇ, ਚਿਟਾਈ ਵਿੱਚ ਹੀ ਪ੍ਰਗਟ ਹੋ ਜਾਂਦੀ, ਨਾ ਕਿਤੇ ਗਏ ਸੀ ਨਾ ਇੱਥੋਂ। ਇਸੇ ਤਰ੍ਹਾਂ ਵਾਹਿਗੁਰੂ ਹਰ ਇੱਕ ਦੇ ਅੰਦਰ, ਪਰ ਜਿਸ ਮਨ ਰੂਪੀ ਸ਼ੀਸ਼ੇ ਵਿੱਚ ਉਸਦਾ ਦੀਦਾਰ ਹੋਣਾ ਹੈ, ਉਹ ਪਾਪਾਂ ਕਰਕੇ ਮੈਲਾ ਹੋਇਆ ਹੋਇਆ। ਜਦੋਂ ਉਹ ਪਾਪਾਂ ਰੂਪੀ ਮਨ ਨੂੰ ਧੋ ਦਿਆਂਗੇ, ਦੂਰ ਕਰ ਦਿਆਂਗੇ, ਇਉਂ ਅੰਦਰੋਂ ਪ੍ਰਗਟ ਹੋ ਜਾਣਾ ਹੈ, ਜਿਵੇਂ ਕੱਪੜੇ ਦੀ ਮੈਲ ਸਾਬਣ ਲਗਾਇਆ ਦੂਰ ਹੋਈ, ਚਿਟਾਈ ਵਿੱਚੋਂ ਹੀ ਨਿਕਲੇ ਹੁੰਦੀ ਹੈ। ਐਸਾ ਤੋ ਭਰੀਏ ਮਤ ਪਾਪਾ ਕੇ ਸੰਗ, ਉਹ ਤੋਂ ਪਹਿਲਾਂ ਕਰੇ ਅੱਧਾ ਦਾ ਬੋਲੇ ਭਾਈ,
ਤੇਰੀ ਮਤ ਪਾਪਾ ਨਾਲ ਭਰ
ਦੁੱਖ ਜਿਤਨੇ ਹਨ, ਮਨ ਮੈਲਾ ਹੋਣ ਕਰਕੇ ਮਨ ਅਸ਼ਾਂਤ ਹੈ, ਜਲਦਾ ਬੁਲਦਾ ਰਹਿੰਦਾ, ਹੋਰ ਕਈ ਕਰਮ ਰੋਗ ਹੈ, ਉਹਨੂੰ ਕੱਟਣ ਵਾਸਤੇ ਵਾਹਿਗੁਰੂ ਦਾ ਨਾਮ ਇਹ ਹੈ। ਜਿਵੇਂ ਮੈਲ ਨੂੰ ਕੱਟਣ ਵਾਸਤੇ ਕੱਪੜੇ ਦੀ ਮੈਲ ਨੂੰ ਕੱਟਣ ਵਾਸਤੇ ਸਾਬਣ ਹੁੰਦਾ ਹੈ, ਜਿਉਂ ਨਾਮ ਰੂਪੀ ਸਾਬਣ ਲੱਗਦਾ ਹੈ, ਮਨ ਰੂਪੀ ਕੱਪੜਾ ਉਜਲਾ ਹੁੰਦਾ ਚਲਾ ਜਾਂਦਾ, ਸਾਰੇ ਪਾਪ ਧੋਤੇ ਚਲੇ ਜਾਂਦੇ ਹਨ। ਇਸੀ ਤਰ੍ਹਾਂ ਪ੍ਰੇਮੇ ਨੇ ਜਿਹੜਾ ਪਿਛਲੇ ਪਾਪਾਂ ਨਾਲ ਰੋਗ ਖੱਟਿਆ ਹੋਇਆ ਸੀ, ਉਹਨੂੰ ਧੋਣ ਵਾਸਤੇ ਡੰਡਾ ਬਾਣੀ ਯਾਦ ਕਰ ਲਈ, ਬਾਣੀ ਦਾ ਪਾਠ ਕਰਦਾ, ਨਾਮ ਦਾ ਸਿਮਰਨ ਕਰਦਾ, ਡੰਡਾ ਲੱਗਿਆ ਰਹਿੰਦਾ ਹੈ। ਇਸੀ ਤਰ੍ਹਾਂ ਸਾਲ ਗੁਜ਼ਰ ਗਏ, ਕਿਤੇ ਗਦਾਈ ਉਹ ਇਹ ਲਫ਼ਜ਼ ਵੀ ਕਹਿੰਦਾ ਹੈ, ਗਿਆ ਕਿ ਛੋਟਾ ਦਾ ਫੇਰ ਗਿਆ ਚੌਕਾ ਲੱਦਾ ਫੇਰ, ਇਹ ਕਹਿੰਦਾ ਕਹਿੰਦਾ ਮਸਤ ਹੋ ਜਾਂਦਾ, ਇਹਦਾ ਮਤਲਬ ਨਹੀਂ ਕੁਛ ਪਤਾ ਲੱਗਦਾ। ਇੱਕ ਵਾਰੀ ਸਿੱਖ ਨੇ ਅਰਜ਼ ਕੀਤੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ, ਪ੍ਰੇਮਾ ਕੋਰੀ ਦਿਨ ਰਾਤ ਭਜਨ ਕਰਦਾ ਹੈ, ਬਾਣੀ ਪੜ੍ਹਦਾ ਹੈ, ਕਦੇ ਸਿਮਰਨ ਕਰਦਾ ਹੈ, ਪਰ ਇਹ ਲਫ਼ਜ਼ ਕਹਿੰਦਾ ਗਿਆ ਕਿ ਛੋਟਾ ਲੱਦਾ, ਫਿਰ ਇਹ ਸਮਝ ਨਹੀਂ ਆਉਂਦੀ ਇਹਦਾ ਕੀ ਮਤਲਬ ਹੈ। ਜੀ ਕਹਿਣ ਲੱਗੇ ਮੈਂ ਉਹਦੇ ਦਿਲ ਦੀ ਜਾਣ, ਉਹਦਾ ਭਾਵ ਹੈ ਮੇਰਾ ਸਰੀਰ ਕੋੜ ਕਰਕੇ ਗੁਆਚ ਗਿਆ ਸੀ, ਅਣਜਾਣਦਾ ਰਿਹਾ ਸੀ, ਗੁਰੂ ਸ਼ਰਨ ਵਿੱਚ ਆ ਗਿਆ, ਭਜਨ ਕਰਨ ਲੱਗ ਗਿਆ, ਫਿਰ ਇਹ ਨਵਾਂ ਨਿਰਵਾਹ ਹੋ ਜਾਏਗਾ, ਭਾਵ ਵਧਾ ਕੇ ਉਹਦੀ ਸ਼ਰਧਾ ਨੂੰ ਫਲ ਵੀ ਲੱਗਣ ਵਾਲਾ। ਇਸੀ ਤਰ੍ਹਾਂ ਸਮਾਂ ਗੁਜ਼ਰਦਾ ਚਲਾ ਗਿਆ, ਕਈ ਸਾਲ ਗੁਜ਼ਰਨ ਤੋਂ ਬਾਅਦ ਅੱਜ ਅੰਮ੍ਰਿਤ ਵੇਲੇ ਗੁਰੂ ਅਮਰਦਾਸ ਦਾ ਦਰਬਾਰ ਸਜਿਆ, ਸ੍ਰੀ ਆਸਾ ਦੀਵਾਰ ਵਿੱਚ ਹਜ਼ੂਰ ਸਮਾਦਿਸ਼ਟ ਬੈਠੇ ਹਨ। ਆਸਾ ਜੀ ਦੀਵਾਰ ਦਾ ਕੀਰਤਨ ਹੋ ਰਿਹਾ, ਅਜੇ ਪਤਾ ਨਹੀਂ ਹੋਇਆ ਸਮਾਧੀ ਤੋਂ ਉਥਾਨ ਹੋ ਕੇ ਹੁਕਮ ਕੀਤਾ ਪ੍ਰੇਮੀ ਨੇ, ਕੁੰਡ ਵਿੱਚ ਇਸ਼ਨਾਨ ਕਰਵਾ ਕੇ ਜਿੱਥੇ ਇਸ਼ਨਾਨ ਕੀਤਾ, ਸਰੀਰ ਨੂੰ ਪੁੱਜ ਕੇ ਦੁਸ਼ਾਲਾ ਦੇ ਕੇ ਹਾਜ਼ਰ ਕਰ ਦੌੜੇ ਸਿੱਖ ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਉਠਾ ਲਿਆ, ਮਲ ਮਲ ਕੇ ਨਵਾਇਆ, ਸਰੀਰ ਪੁੱਜ ਕੇ ਆਪ ਦੁਸ਼ਾਲਾ ਦੇ ਕੇ ਗੁਰੂ ਜੀ ਸਾਹਮਣੇ ਲਿਆ ਉਠਾਇਆ। ਇਤਨੇ ਨੂੰ ਪੈ ਪਟਾਲਾ ਹੋ ਗਿਆ, ਮੂੰਹ ਨੂੰ ਮੂੰਹ ਦਿਸਣ ਲੱਗ ਪਿਆ, ਹੁਕਮ ਹੋਇਆ ਇਸਦੇ ਮੂੰਹ ਤੋਂ ਕੱਪੜਾ ਉਠਾ, ਕੱਪੜਾ ਉਠਾ, ਕਿਰਪਾ ਦ੍ਰਿਸ਼ਟੀ ਕੀਤੀ, ਫਲ ਕੀ ਹੋਇਆ, ਮਨ ਦੇ ਤਨ ਦੇ ਦੋਵੇਂ ਰੋਗ ਦੂਰ ਹੋ ਜਾਂਦੇ, ਕੰਚਨ ਵਰਗੀ ਦੇ ਨਿਕਲੇ ਆਉਂਦੀ ਹੈ ਅੰਦਰ, ਪਰਮ ਗਿਆਨ ਦਾ ਗੈਸ ਮਚ ਪੈਂਦਾ, ਪ੍ਰੇਮਾ ਨੇ ਹਾਲ ਹੋ ਗਿਆ। ਸੋ ਉਸ ਪ੍ਰੇਮੀ ਨੂੰ ਇਹੀ ਨਹੀਂ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ ਹੋਈ, ਜਿੱਥੇ ਗੁਰੂ ਜੀ ਨੇ ਬਾਈ ਗੁਰਮੁਖ ਸਿੱਖਾਂ ਨੂੰ ਪਰਮ ਗਿਆਨ ਦੀ ਦਾਤ ਦੇ ਕੇ ਮੁਖਤਲਿਫ ਇਲਾਕਿਆਂ ਦੇ ਵਿੱਚ ਗੁਰੂ ਨਾਨਕ ਦੀ ਸਿੱਖੀ ਸੌਖਾ ਮਾਰਗ ਪ੍ਰਚਾਰ ਕਰਨ ਵਾਸਤੇ ਭੇਜਿਆ ਸੀ, ਉਹਨਾਂ ਵਿੱਚੋਂ ਇੱਕ ਇਹ ਪ੍ਰੇਮਾ ਵੀ ਸੀ, ਉਸਨੂੰ ਇਹ ਮੰਗੀ। ਸੋ ਇਸ ਤਰੀਕੇ ਦੇ ਉਸਨੂੰ ਨਿਯਮ ਕਿਰਤਾਰਥ ਕੀਤਾ, ਅੱਜ ਪ੍ਰੇਮਾ ਨਿਹਾਲ ਹੋ ਗਿਆ, ਉਹ ਕੱਚੇ ਕੱਚ ਤੋਂ ਸੋਨਾ ਬਣ ਜਾਂਦਾ,
ਕੱਚੇ ਕੱਚ ਤੋਂ ਬਣ ਗਿਆ।
ਹੀ ਪ੍ਰੇਰਨਾ ਸੰਗਤ ਦੇ ਜ਼ੇਰੇ ਅਸਰ ਹੋ ਕੇ ਜਿਸਨੇ ਬੁਰਾਈਆਂ ਵਿੱਚ ਲੱਗ ਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਕੀਤਾ, ਸਰੀਰ ਨੂੰ ਕੋਲਦਾਰ ਰੂਪ ਸਹੇੜ ਲਿਆ ਸੀ। ਅੱਜ ਸਾਰੇ ਜਦੋਂ ਉਹਦੇ ਹਿਤੂ ਘਰ ਦੇ ਸੰਬੰਧੀ ਮਿੱਤਰ ਦੋਸਤ ਸਭ ਦੂਰ ਹੋ ਗਏ, ਗੁਰੂ ਸ਼ਰਨ ਵਿੱਚ ਆ ਕੇ ਡਿੱਗਿਆ ਤਾਂ ਉਹਦੀ ਇਹ ਹਾਲਤ ਹੋਈ ਜਾਂ ਤੋਂ ਮੁਸ਼ਕਿਲ ਹੱਥ ਬਣੇ। ਕੋਈ ਕੋਇਨਾ ਦੇ ਲਾਗੂ ਹੋਏ ਦੁਸ਼ਮਣ ਛਾ ਕੇ ਭੱਜੇ ਖਲੇ, ਭੱਜੇ ਸਭ ਆਸਰਾ ਕੇ ਸਭ ਅਸਰਾਵ ਜਿੱਤ ਆਵੇ ਉਸ ਆਦ ਨੂੰ ਤਾਂ ਲੱਗੇ ਨਾ ਧਰਤੀ ਦੇ ਗੁਰੂ ਸ਼ਰਨ ਵਿੱਚ ਡਿੱਗ ਪਏ। ਆਇਓ ਅੱਜ ਇਹੀ ਨਹੀਂ, ਉਹਦੇ ਸਰੀਰ ਦਾ ਰੋਗ ਵੀ ਨਹੀਂ ਨਿਰਾਪਦਾ ਦੂਰ ਹੋਇਆ, ਮਨ ਦਾ ਰੋਗ ਵੀ ਦੂਰ ਹੋ ਗਿਆ, ਬਲਕਿ ਦੂਸਰਿਆਂ ਨੂੰ ਧਾਰਨ ਸਮਰੱਥ ਕਰ ਦਿੱਤਾ। ਗੁਰੂ ਜੀ ਨੇ ਕੱਚੋ ਕਿੰਜ ਪਿਆ ਸ਼ਬਦ ਗੁਰ ਸਰਵਣੇ ਸੁਣਿਓ ਵਿਖਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰਮੁਖ ਬਣਿਓ ਲੋਹ ਹੋਇਓ ਲਾਲ, ਨਜ਼ਰ ਸਤਿਗੁਰ ਜਥ ਆਇਓ ਪਾਣ ਮਾਣ ਕਹਿ ਕਹਿਓ ਗੁਰ ਗਿਆਨ ਇਚਾਰੇ। ਜਿਵੇਂ ਹੇਠਾਂ ਦਾਤਾ ਨੇ ਅਗਰ ਸੱਚ ਹੋ ਜਾਏ ਸੋਨਾ ਬਣ ਜਾਂਦਾ ਹੈ, ਲੇਕਿਨ ਪਾਰਸ ਨਹੀਂ ਬਣਾ ਸਕਦਾ। ਪਾਰਸ ਜਿਹੜਾ ਹੈ ਅੱਖਾਂ ਤੱਤ ਨੂੰ ਸੋਨਾ ਜ਼ਰੂਰ ਬਣਾ ਦਿੰਦਾ, ਲੇਕਿਨ ਪਾਰਸ ਨਹੀਂ ਬਣਾ ਸਕਦਾ, ਕਿਉਂਕਿ ਅਗਰ ਪਾਰਸ ਬਣ ਜੇ ਉਹਨਾਂ ਨੂੰ ਵੀ ਉਹ ਹਜੇ ਬਣਾਉਣ ਸਮਰੱਥ ਹੋ ਜੇ। ਇਸੀ ਤਰ੍ਹਾਂ ਕੀ ਹੈ, ਪਾਰਸ ਮੈਂ ਉਹ ਸੰਤ ਬੜੋ ਅੰਤਰੋ ਜਾ ਉਹ ਲੋਹੇ ਕੰਚਨ ਕਰੇ ਉਹ ਕਰੇ ਆਪ ਨੇ ਦੁਨੀਆ ਦਾ ਉਧਾਰ ਬਣਾ ਦਿੱਤਾ। ਸੁਸਾਇਟੀ ਬੜੇ ਕੰਮਾਂ ਦੀ ਤਰਬੀਅਤ ਸੀ। ਇਸਦੇ ਮਨ ਨੂੰ ਨਿਰਾਪੁਰਾ ਅਸ਼ਾਂਤੀ ਨਹੀਂ ਰੱਖਦੀ, ਦੁਨੀਆਂ ਵਿੱਚ ਬਦਨਾਮੀ ਦਾ ਬਾਹਿਸ ਨਹੀਂ ਹੁੰਦੀ। ਇਹਦੇ ਸਰੀਰ ਨੂੰ ਵੀ ਬੇਅੰਤ ਲੋਕ ਖੜੇ ਹੋ ਜਾਂਦੇ ਨੇ, ਪਰ ਲੋਕ ਦਾ ਦੁੱਖ ਤਾਂ ਕਹਿਣਾ ਹੀ ਕਿਤਨੇ ਦਿਨ ਹਮੇ ਪੁਰਸ਼ ਨੂੰ ਨਜ਼ਰ ਨਹੀਂ ਆਇਆ ਸਕਦਾ। ਜਿਸ ਪੁਰਸ਼ ਦੇ ਅੱਖਾਂ ਦੀ ਮੋਤੀਆ ਪਰਿਆਵਰਨ ਕੁਛ ਨਹੀਂ, ਜਿਸਦੀ ਬੁੱਧ ਵਿੱਚ ਵਰਣ ਰੂਪੀ ਫੁੱਲ ਰੂਪੀ ਮੋਤੀਆ ਖਿੱਚਿਆ ਹੋਇਆ, ਉਹ ਪ੍ਰਲੋਕ ਨੂੰ ਦੇਖ ਨਹੀਂ ਸਕਿਆ ਕਰਦਾ। ਲੇਕਿਨ ਹੈ ਜ਼ਰੂਰ ਅਤੇ ਜਿਵੇਂ ਹੋਰ ਚੀਜ਼ਾਂ ਦੁਨੀਆਂ ਵਿੱਚ ਹਨ, ਸਾਰਾ ਸੰਸਾਰ ਦੰਦ ਪਦ ਵਿੱਚ ਰਚਿਆ, ਜਜ਼ਬਾਤ ਵਿੱਚ ਰਚਿਆ। ਸਤਸੰਗ ਔਰ ਪ੍ਰਸੰਗਤ, ਪ੍ਰਸੰਗਤ ਦੁਆਰਾ ਇਸਦੇ ਜੀਵਨ ਬਰਬਾਦ ਹੋ ਜਾਂਦਾ। ਸਤਸੰਗ ਦੁਆਰਾ ਇਸਦਾ ਸੁਧਾਰ ਦੱਸਿਆ ਹੈ। ਗੁਰੂ ਜੀ ਨੇ ਥਾਂ ਥਾਂ ਸਾਨੂੰ ਗੁਰਬਾਣੀ ਵਿੱਚ ਐਸੀ ਸਿੱਖਿਆ ਦਿੱਤੀ ਹੈ, ਪ੍ਰਸੰਗਤ ਤੋਂ ਬਜੋ ਸਤਸੰਗ ਕਰੋ। ਸਤਸੰਗ ਸੇ ਸੁਵਿਚਾਰ ਪੈਦਾ ਹੁੰਦੇ, ਸੁਵਿਚਾਰਾਂ ਦੁਆਰਾ ਸੁਕਰਮ ਪ੍ਰਵਿਰਤੀ ਹੈ, ਉਸਦਾ ਫਲ ਸੁਖ ਹੋਇਆ ਕਰਦਾ। ਪ੍ਰਸੰਗ ਸੇ ਕੁਵਿਚਾਰ ਪੈਦਾ ਹੁੰਦੇ, ਕੁਵਿਚਾਰਾਂ ਦੁਆਰਾ ਸੁਕਰਮ ਪ੍ਰਵਿਰਤੀ, ਉਸਦਾ ਫਲ ਦੁਖੀ ਪ੍ਰਾਪਤੀ ਕੁਸ਼ਟ ਆਦਿ ਹੈ। ਅਤੇ ਆਓ ਨਿਓ ਉਹ ਮਾਰਗ ਨੂੰ, ਉਸ ਰਸਤੇ ਨੂੰ ਛੇਣਾ ਆਦਮੀ ਅਖਤਿਆਰ ਕਰਦਾ ਹੈ ਜਿਸਦਾ ਨਤੀਜਾ ਅੱਛਾ ਹੋਵੇ। ਠੰਡੀ ਸਾਫ ਸੜਕ, ਛਾਂ ਵਾਲੇ ਦਰਖਤ ਲੱਗੇ ਹੋਣ, ਥਾਂ ਥਾਂ ਬੋਲੀਆਂ ਬਣੀਆਂ ਹੋਣ, ਹੌਲੀ 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 ਜਾਂਦੇ ਜਾਂਦੇ ਕਿਸੇ ਇਹੋ ਜਿਹੇ ਥਾਂ ਵਿੱਚ ਪਹੁੰਚ ਜਾਏ ਜਿੱਥੇ ਦੁੱਧ ਦਾ ਨਾਮ ਨਿਸ਼ਾਨ ਨਾ ਹੋਵੇ, ਉਹ ਰਸਤਾ ਤਿਆਰ ਕਰਨਾ ਹੈ। ਤਾਂ ਇਸ ਮਾਰਗ 'ਤੇ ਚੱਲਦੇ ਚੱਲਦੇ ਸਾਡਾ ਆਖਰੀ ਮੰਜ਼ਿਲ ਪ੍ਰਭੂ ਆਨੰਦ ਦਾ ਸਾਗਰ ਹੈ, ਆਨੰਦ ਦਾ ਸਮੁੰਦਰ ਹੈ, ਜਿਸ ਨੂੰ ਪਾ ਕੇ ਇੱਥੇ ਹੀ ਸਾਰੇ ਦੁੱਖਾਂ ਤੋਂ ਬਰੀ ਹੋ ਜਾਂਦੇ, ਯਾਨੀ ਆਨੰਦ ਦੇ ਸਾਗਰ ਵਿੱਚ ਲੀਨ ਹੋ ਜਾਂਦਾ ਹੈ। ਔਧ ਪੂਰੀ ਹੋਣ 'ਤੇ ਸਦਾ ਵਾਸਤੇ ਉਹਦੇ ਵਿੱਚ ਹੀ ਰਹਿੰਦਾ ਹੈ, ਜਿਵੇਂ ਸਮੁੰਦਰ ਵਿੱਚ ਘੜਾ ਪਿਆ, ਅੰਦਰ ਵੀ ਪਾਣੀ ਹੈ ਉਹਦੇ ਬਾਹਰ ਵੀ ਪਾਣੀ। ਘੜੇ ਦੇ ਖੱਪਰ ਨੇ ਉਸਨੂੰ ਅਲਹਿਦਾ ਜਿਹਾ ਕਰ ਦਿਖਾਇਆ ਹੋਇਆ, ਹਾਲਾਂਕਿ ਅਲਹਿਦਾ ਨਹੀਂ। ਜਦੋਂ ਉਹ ਘੜੇ ਦਾ ਖੱਪਰ ਟੁੱਟਿਆ, ਅੰਦਰਲਾ ਬਾਹਰਲਾ ਪਾਣੀ ਇੱਕ ਹੋ ਜਾਂਦੇ। ਇਸੇ ਤਰ੍ਹਾਂ ਸਰੀਰ ਰੂਪੀ ਘੜਾ ਵਾਹਿਗੁਰੂ ਸਾਰੇ ਪਰਿਪੂਰਨ ਆਨੰਦ ਦਾ ਸਾਗਰ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਸ਼ਿਵਰੰਤ ਸਰਵਤਰੰਗ ਨਾਨਕ ਪ੍ਰਕਾਸ਼ਨ ਜਗਦੀਸ਼ਰ, ਸਾਰੇ ਪਰਿਪੂਰਨ ਹੈ। ਸਰੀਰ ਘੜੇ ਦੀ ਨਿਆਈ, ਅੰਦਰ ਵੀ ਉਹੀ ਹੈ ਬਾਹਰ ਵੀ ਉਹੀ। ਕਹਿੰਦਾ ਸਰੀਰ ਰੂਪੀ ਘੜਾ ਟੁੱਟਿਆ, ਇਹਦੀ ਪ੍ਰਾਰਭ ਸ਼ਾਂਤ ਹੋਣ ਤੋਂ ਬਾਅਦ ਅੰਦਰਲਾ ਜੀਵਾਤਮਾ ਪਾਣੀ ਘੜਾ ਟੁੱਟੇ ਤੇ ਬਾਹਰਲੇ ਸਮੁੰਦਰ ਦੇ ਪਾਣੀ ਵਿੱਚ ਇੱਕ ਮਿਕ ਹੋ ਜਾਂਦਾ, ਸਦਾ ਉਹਦੇ ਵਿੱਚ ਹੀ ਰਹਿੰਦਾ ਹੈ। ਅਤੇ ਸਾਡਾ ਮੰਜ਼ਲੇ ਮਕਸੂਦ, ਅਸੀਂ ਵਿਛੜੇ ਵੀ ਉੱਥੋਂ, ਉਸ ਸਮੁੰਦਰ ਤੋਂ, ਬ੍ਰਹਮ ਰੂਪੀ ਸਮੁੰਦਰ ਤੋਂ ਵਿਛੜ ਕੇ ਜੀਵ ਰੂਪੀ ਬੂੰਦਾਂ ਲੱਗ ਚੁੱਕਾ ਸੀ, ਜਿਉਣ ਦੇ ਛੇਡੇ ਖਾ ਚੁੱਕੀ, ਅਨੇਕਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋ ਚੁੱਕੇ ਹਨ। ਮਾਨਵ ਸਰੀਰ ਉਹਨਾਂ ਦੁੱਖਾਂ ਤੋਂ ਬਰੀ ਹੋਣ ਦਾ ਸੋਹਣਾ ਸੁਨਹਿਰੀ ਮੌਕਾ ਹੱਥ ਆਇਆ ਹੈ। ਇਸ ਦੇ ਵਿੱਚ ਆ ਕੇ ਗੁਰੂ ਸ਼ਰਨ ਵਿੱਚ ਆ ਕੇ ਸਤਸੰਗ ਦੁਆਰਾ ਭਜਨ ਸੇਵਾ ਕਰਦਾ ਹੋਇਆ, ਗੁਰਮੁਖ ਮਾਰਗ 'ਤੇ ਚੱਲਦਾ ਹੋਇਆ ਲੋਕ ਸੁਖੀ ਪ੍ਰਲੋਕ ਸਹੇਲੇ ਕਿਸਨੇ ਹੋਣਾ ਹੈ। ਅਤੇ ਆ ਹੁਣ ਗੁਰੂ ਸਤੋਤਰ ਪੜ੍ਹਨ ਹੈ। ਧੰਨ ਹੈ ਧੰਨ ਹੈ ਧੰਨ ਹੈ।